ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਤੋ ਸੋ ਨਾਥ ਅਨਾਥ ਨਾਮੋ ਸਰ ਵਾਹਿਗੁਰੂ ਜੀ ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਪਤਤ ਪਾਵਨ ਨਾ ਤੋ ਸਰ ਮੋਸੋ ਬੇਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਾਥ ਲਿਓਟ ਤੁਹਾਰੀ ਪ੍ਰਭ ਜੀ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਮੋਹਿ ਨਾ ਵਸਾਰੋ ਜੀ ਮੈਂ ਜਨ ਤੇਰਾ ਮੋਹਿ ਨਾ ਵਸਾਰੋ ਜੀ ਮੈਂ ਜਨ ਤੇਰਾ
ਮੋਹਿ ਨਾ ਵਸਾਰੋ ਜੀ ਮੈਂ ਜਨ ਤੇਰਾ ਮੋਹਿ ਨਾ ਵਸਾਰੋ ਜੀ ਮੈਂ ਜਨ ਤੇਰਾ
ਬੜੋ ਸਾਰੇ ਤੇਰਾ ਵਾਹਿਗੁਰੂ ਤੇਰਾ ਮੈਂ ਜਨ ਤੇਰਾ ਤੇਰਾ ਮੈਂ ਜਨ ਤੇਰਾ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲ ਸਾ ਜਨਮ ਕੇ ਪਾਠੀ ਰਾਮ ਗੁਸਈਆ ਜੀ ਕੇ ਜੀਵਨਾ ਮੋਹਿ ਨਾ ਵਸਾਰੋ ਮੈਂ ਜਨ ਤੇਰਾ ਮੇਰੀ ਹਰ ਹੋਂ ਵਿਪਤ ਮੇਰੀ ਹਰ ਹੋਂ ਬਿਪਤ ਜਨ ਕਰੋ ਸੁਪਾਈ ਚਰਨ ਨਾ ਛਾਡੋ ਸਰੀਰ ਕੱਲ ਜਾਈ ਕਹਿ ਰਵਿਦਾਸ ਕਰੋ ਤੇਰੀ ਸਾਂਭਾ ਪਹਿਰ ਵਿਦਾਸ ਕਹਿਰ ਵਿਦਾਸ ਕਰੋ ਤੇਰੀ ਸੰਭਾ ਵੇਗ ਮਿਲੋ ਜਨ ਕਰਨਾ ਬਿਲੰਬਾ ਮੋਹਿ ਨਾ ਵਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਮੋਹਿ ਨਾ ਵਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਤਿਸੰਗ ਜੀ, ਆਓ ਸਾਰੇ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਇਹ ਤਿੰਨ ਦਿਨ ਦਾ ਸੁਭਾਗ ਸਮਾਂ ਸਤਿਗੁਰਾਂ ਨੇ ਬਖਸ਼ਿਆ। ਆਪਾਂ ਸਾਰੇ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹਾਂ। ਅੱਜ ਇਸ ਪੰਡਾਲ ਦਾ ਦੂਜਾ ਦੀਵਾਨ ਹੈ। ਕੋਈ 10 ਕਿਲੋਮੀਟਰ ਤੋਂ, ਕੋਈ 20 ਤੋਂ, ਕੋਈ 100 ਕਿਲੋਮੀਟਰ ਤੋਂ ਆਇਆ। ਕੁਝ ਪ੍ਰੇਮੀ ਵਿੱਚ ਬੈਠੇ ਨੇ ਜਿਹੜੇ ਜਲੰਧਰ ਤੋਂ ਵੀ ਆਏ। ਕਿਸੇ ਨੇ ਅੱਧੇ ਘੰਟੇ ਦਾ ਸਫ਼ਰ ਤੈਅ ਕੀਤਾ, ਕਿਸੇ ਨੇ 2 ਘੰਟਿਆਂ ਦਾ, ਕਿਸੇ ਨੇ 6-6 ਘੰਟੇ ਦਾ। ਸੋ ਜਿਨ੍ਹਾਂ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਉਹੀ ਮਰ ਦੇ ਚਰਨਾਂ ਚ ਆਉਂਦੇ ਨੇ। ਮਾੜੇ ਕਰਮ ਹੋਣ ਸੰਗਤ ਵਿੱਚ ਆਇਆ ਨਹੀਂ ਜਾਂਦਾ। ਜਿਨ ਮਸਤ ਤੁਰ ਹਰ ਲਿਖਿਆ, ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜੇ। ਆਓ ਭਾਗ ਜਾਗੇ ਆ ਤੇ ਪੂਰਾ ਪੂਰਾ ਲਾਹਾ ਲੈਣ ਵਾਸਤੇ ਜਿਤਨਾ ਸਮਾਂ ਬੈਠਣਾ ਹੈ ਮਨ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣਾ, ਤਾਂ ਜੋ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲਿਆ ਜਾ ਸਕੇ। ਸਮਾਂ ਆਪਣੀ ਰਫਤਾਰ ਤੁਰਿਆ ਜਾ ਰਿਹਾ, ਕਿਸੇ ਦੀ ਲਿਹਾਜ਼ ਨਹੀਂ ਕਰਦਾ, ਪਰ ਅਸੀਂ ਇੱਥੇ ਸਮੇਂ ਨੂੰ ਸਫਲ ਬਣਾਉਣ ਵਾਸਤੇ ਆਏ ਹਾਂ। ਇਹੀ ਸਮਾਂ ਜਿਹੜਾ ਸੰਗਤ ਵਿੱਚ ਲੰਘ ਰਿਹਾ, ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵ, ਉਹੀ ਸਮਾਂ ਉਹੀ ਘੜੀਆਂ ਸਾਡੀਆਂ ਲੇਖੇ 'ਚ ਪੈਣੀਆਂ ਨੇ। ਸੋ ਜਿੱਥੇ ਜਿੱਥੇ ਜਗ੍ਹਾ ਮਿਲੀ ਹੈ ਪਿਆਰ ਨਾਲ ਬੈਠ ਕੇ ਆਨੰਦ ਮਾਨਣਾ। ਬਹੁਤ ਇਕੱਠ ਹੈ ਸੰਗਤ ਦਾ, ਬੇਸ਼ੁਮਾਰ ਸੰਗਤ ਮਾਰ ਦੇ ਚਰਨਾਂ 'ਚ ਪਹੁੰਚੀ ਹੈ। ਸੰਗਤ ਦਾ ਪ੍ਰੇਮ ਹੈ ਸਤਿਗੁਰਾਂ ਦੇ ਨਾਲ, ਗੁਰੂ ਦੀ ਬਾਣੀ ਨਾਲ, ਗੁਰੂ ਕੇ ਕੀਰਤਨ ਨਾਲ। ਸੋ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਮਾਰ ਦੇ ਚਰਨਾਂ ਵਿੱਚ ਆਈਆਂ ਨੇ। ਆਓ, ਆਪਣੀ ਹਾਜ਼ਰੀ ਤਾਂ ਹੀ ਲੱਗਣੀ ਹੈ ਜੇ ਮਨ ਕਰਕੇ ਹਾਜ਼ਰ ਹੋਵਾਂਗੇ। ਜੇ ਤਨ ਕਰਕੇ ਤੇ ਸਾਰੇ ਆਏ ਹਾਂ, ਮਨ ਕਰਕੇ ਹਾਜ਼ਰੀ ਲਵਾਉਣੀ। ਜਿਨ੍ਹਾਂ ਦਾ ਮਨ ਹਾਜ਼ਰ ਨਹੀਂ ਉਹ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਨੇ। ਇਸੇ ਕਰਕੇ ਕਈ ਦਾ ਬੋਲਿਆ ਕਰੋ ਧਾਰਨਾ ਵਿੱਚ, ਹਾਜ਼ਰੀ ਲੱਗਦੀ ਸਾਡੀ। ਜਦੋਂ ਟੀਚਰ ਅਧਿਆਪਕ ਹਾਜ਼ਰੀ ਲਾਉਂਦਾ ਨਾ, ਉਸ ਸਮੇਂ ਜਾਂ ਤੇ ਖੜੇ ਹੋ ਕੇ ਜਵਾਬ ਦੇਣਾ ਪੈਂਦਾ, ਹੱਥ ਖੜਾ ਕਰਨਾ ਪੈਂਦਾ, ਜਾਂ ਬੋਲਣਾ ਪੈਂਦਾ ਵੀ ਮੈਂ ਬੈਠਾ ਕਲਾਸ 'ਚ। ਅੱਗੋਂ ਕੁਛ ਬੋਲਣਾ ਪਏਗਾ, ਫਿਰ ਹਾਜ਼ਰੀ ਲੱਗਣੀ ਹੈ। ਜੇ ਬੈਠਾ ਹੋਵੇਂ ਕਲਾਸ 'ਚ ਤੇ ਟੀਚਰ ਹਾਜ਼ਰੀ ਲਾ ਰਿਹਾ ਤੇ ਤੂੰ ਬੈਠਾ ਤੇ ਹੈ, ਨਾ ਬੋਲਿਆ ਜਾਏ ਤੇ ਅੱਗੋਂ ਬੋਲੇ ਹੀ ਕੱਖ ਨਾ, ਉਹਨੇ ਗੈਰ ਹਾਜ਼ਰ ਲਿਖ ਦੇਣਾ। ਤੂੰ ਬਾਅਦ 'ਚ ਰੌਲਾ ਪਾਈ ਜਾ, ਮੈਂ ਤੇ ਹਾਜ਼ਰ ਸੀ ਜੀ, ਤੁਸੀਂ ਗੈਰ ਹਾਜ਼ਰੀ ਕਿੱਦਾਂ ਲਾਤੀ? ਤੇ ਉਹਨਾਂ ਨੇ ਕਹਿਣਾ ਬੈਠਾ ਤੇ ਸੀ ਪਰ ਬੋਲਿਆ ਕਿਉਂ ਨਹੀਂ? ਸੰਗਤ ਵਿੱਚ ਆਈਏ ਨਾ ਜਦੋਂ, ਤੇ ਰਸਨਾ ਵੀ ਪਵਿੱਤਰ ਕਰਨੀ ਚਾਹੀਦੀ ਹੈ ਧਾਰਨਾ 'ਚ ਬੋਲ ਕੇ। ਇਹਦੇ ਨਾਲ ਸਾਡੀ ਜਿਹਬਾ ਪਵਿੱਤਰ ਹੁੰਦੀ ਹੈ, ਆਪਾਂ ਤੁਰ ਕੇ ਆਏ ਹਾਂ, ਪੈਰ ਪਵਿੱਤਰ ਹੋਏ ਨੇ, ਨਮਸਕਾਰ ਕੀਤੀ ਹੈ, ਮਸਤਕ ਪਵਿੱਤਰ ਹੋਇਆ ਹੈ। ਹੱਥ ਜੋ ਸਤਿਗੁਰਾਂ ਦੇ ਚਰਨਾਂ 'ਚ ਹੱਥ ਜੋੜ ਕੇ ਖਲੋਤੇ ਹਾਂ, ਹੱਥ ਪਵਿੱਤਰ। ਕੰਨਾਂ ਨਾਲ ਸੁਣ ਰਹੇ ਹਾਂ, ਕੰਨ ਪਵਿੱਤਰ। ਤੇ ਜੀਭ ਮੈਲੀ ਲੈ ਜਾਣੀ। ਮੈਂ ਵੇਖਦਾ ਸੰਗਤ ਜਦੋਂ ਧਾਰਨਾ ਪੜ੍ਹਦੀ ਹੈ ਨਾ, ਤੇ ਬਹੁਤ ਘੱਟ ਨੇ ਜਿਹੜੇ ਬੋਲਦੇ ਨੇ, ਬੜੇ ਨੇ ਜਿਹੜੇ ਨਹੀਂ ਬੋਲਦੇ। ਕਿਉਂ ਨਹੀਂ ਬੋਲਦੇ? ਉਹਨਾਂ ਨੂੰ ਇਹ ਹੈ ਵੀ ਜੇ ਅਸੀਂ ਵੀ ਬੋਲਣਾ ਤੇ ਤੁਹਾਨੂੰ ਕਾਹਦੇ ਵਾਸਤੇ ਸੱਦਿਆ, ਆਪ ਹੀ ਬੋਲੀ ਚੱਲੋ। ਪਰ ਪੜ੍ਹਿਆ ਕਰੋ ਸਾਰੇ। ਪਰ ਇੱਕ ਹੋਰ ਬੜੀ ਭੈੜੀ ਬਿਮਾਰੀ ਸਾਡੇ 'ਚ, ਉਹ ਕੀ? ਕਈ ਥਾਵਾਂ 'ਤੇ ਵੜ ਗਈ ਇਹ ਬਿਮਾਰੀ। ਕਹਿਣਗੇ ਜੀ ਇਹ ਤਾਂ ਕੱਚੀ ਬਾਣੀ ਪੜ੍ਹਦੇ, ਅਸੀਂ ਨਹੀਂ ਬੋਲਣਾ। ਪਰ ਮੈਂ ਇਹ ਕਈ ਵਾਰੀ ਸੰਗਤ ਵਿੱਚ ਬੇਨਤੀ ਕੀਤੀ ਹੈ, ਬਾਣੀ ਤੇ ਪੱਕੀ ਹੀ ਹੈ, ਬਾਣੀ ਤੇ ਕੋਈ ਕੱਚੀ ਹੈ ਹੀ ਨਹੀਂ। ਬਾਣੀ ਪੱਕੀ ਹੈ, ਇਹ ਧਾਰਨਾ ਬਾਣੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧਾਰਨਾ ਨੂੰ ਬਾਣੀ ਦਾ ਰੁਤਬਾ ਕਿਉਂ ਦੇ ਰਹੇ ਹੋ? ਇਹ ਤੇ ਧਾਰਨਾ ਹੈ, ਕਵਿਤਾ ਹੋਰ ਚੀਜ਼ ਹੈ, ਰਾਗ ਹੋਰ ਚੀਜ਼ ਹੈ, ਧਾਰਨਾ ਹੋਰ ਚੀਜ਼। ਸਾਧ ਸੰਗਤ ਜੀ, ਬਾਣੀ ਤੇ ਪੱਕੀ ਹੈ, ਬਾਣੀ ਤੇ ਕੱਚੀ ਹੁੰਦੀ ਕੋਈ ਨਹੀਂ, ਬਾਣੀ ਤੇ ਪੱਕੀ ਹੈ। ਬਾਕੀ ਰਹੀ ਬੇਨਤੀ, ਕਹਿਣ ਵਾਲੇ ਕਹਿੰਦੇ ਨੇ ਕੱਚੀਆਂ ਧਾਰਨਾ ਨੇ, ਪਰ ਗੁਰਮੁਖੋ ਜਿਨ੍ਹਾਂ ਨੇ ਕੱਲ ਨੂੰ ਗੁਰੂ ਨਾਲ ਜੁੜ ਜਾਣਾ, ਉਹ ਪੱਕੇ ਗੁਰੂ ਨਾਲ ਜੁੜਨਗੇ, ਉਹ ਕੱਚੇ ਨਾਲ ਨਹੀਂ ਜੁੜਨਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਅੰਮ੍ਰਿਤ ਸੰਚਾਰ ਹੋਣਾ ਨਾ ਕੱਲ ਨੂੰ, ਉਹ ਪੱਕੇ ਗੁਰੂ ਨਾਲ ਜੋੜਿਆ ਜਾਏਗਾ। ਉੱਥੇ ਕੋਈ ਕੱਚੇ ਦੀ ਗੱਲ ਨਹੀਂ, ਉੱਥੇ ਕੋਈ ਇਹ ਨਹੀਂ ਕਿ ਤੁਹਾਨੂੰ ਕਿਸੇ ਹੋਰ ਨਾਲ ਜੋੜ ਦੇਣਾ। ਉੱਥੇ ਪੱਕੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਿਆ ਜਾਏਗਾ। ਜਿੰਨੀ ਸੰਗਤ ਨੇ ਜੁੜਨਾ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬਾਂ ਨਾਲ, ਕੱਲ ਨੂੰ ਅੰਮ੍ਰਿਤ ਛੱਕ ਕੇ ਜੁੜ ਜਾਣਾ, ਫਿਰ ਕਾਹਦੀਆਂ ਕੱਚੀਆਂ ਹੋਈਆਂ। ਮੈਂ ਬੇਨਤੀ ਕਰਦਾ ਹੁੰਦਾ ਹੈ, ਉਸ ਰਾਗੀ ਦੇ ਰਾਗ ਦਾ ਕੀ ਫਾਇਦਾ ਜਿਹੜਾ ਕਿਸੇ ਦਾ ਜੀਵਨ ਹੀ ਨਾ ਬਣਾ, ਉਸ ਢਾਡੀ ਦੀ ਵਾਰ ਦਾ ਕੀ ਫਾਇਦਾ ਹੈ ਜਿਹੜੀ ਕਿਸੇ ਦਾ ਜੀਵਨ ਨਾ ਬਣਾਵੇ, ਉਸ ਕਵੀਸ਼ਰ ਦੀ ਕਵਿਤਾ ਦਾ ਕੀ ਫਾਇਦਾ ਜਿਹੜੀ ਕਿਸੇ ਦਾ ਜੀਵਨ ਨਾ ਬਣਾਵੇ, ਉਹ ਧਾਰਨਾ ਦਾ ਕੀ ਫਾਇਦਾ ਜਿਹੜੀ ਕਿਸੇ ਦਾ ਜੀਵਨ ਹੀ ਨਾ ਜੀਵਨ ਬਣੇ। ਤੁਸੀਂ ਰਿਜ਼ਲਟ ਵੇਖੋ, ਤੁਸੀਂ ਨਤੀਜਾ ਵੇਖੋ, ਤੁਸੀਂ ਇਹ ਵੇਖੋ ਝਾੜ ਕੀ ਹੈ, ਇਹ ਨਾ ਵੇਖੋ ਫਸਲ ਵਿੱਚ ਯੂਰੀਆ ਪਾਇਆ ਕਿ ਡਾਇਆ ਕਿਹੜੀ ਪਾਈ ਹੈ, ਨਾ ਵੇਖੋ, ਤੁਸੀਂ ਇਹ ਵੇਖੋ ਕਿ ਝਾੜ ਕੀ ਨਿਕਲਿਆ। ਕੱਲ ਨੂੰ ਪਤਾ ਲੱਗਣਾ ਕਿ ਸਮਾਗਮ ਦਾ ਝਾੜ ਕੀ ਹੈ। ਸੋ ਇਸ ਕਰਕੇ ਮੇਰੀ ਬੇਨਤੀ ਹੈ, ਸਾਰੇ ਪੜਿਆ ਕਰੋ ਗੱਜ ਵੱਜ ਕੇ। ਬਾਕੀ ਇਹ ਧਾਰਨਾ ਜਿਹੜੀਆਂ ਨੇ ਨਾ, ਜ਼ਿਆਦਾ ਜਿਹੜੀਆਂ ਪ੍ਰਚਲਿਤ ਕੀਤੀਆਂ ਨੇ ਬਾਬਾ ਅਤਰ ਸਿੰਘ ਮਹਾਰਾਜ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼। ਮੇਰੀ ਬੇਨਤੀ ਹੈ ਕਿ ਕੋਈ ਖੜਾ ਨਾ ਹੋਵੇ, ਸੇਵਾਦਾਰ ਵੀ ਆਲੇ ਦੁਆਲੇ ਸਟੇਜ ਦੇ ਕੋਈ ਖੜਾ ਨਾ ਹੋਵੇ, ਸਾਰੇ ਬੈਠਣ ਦੀ ਕਿਰਪਾਲਤਾ ਕਰੋ, ਕਿਸੇ ਪਾਸੇ ਕੋਈ ਖੜੇ ਨਾ ਹੋਵੇ, ਸਾਰੇ ਜਰਾ ਮਨ ਜੋੜ ਕੇ ਇਕਾਗਰਤਾ ਬਣਾ ਕੇ ਬੈਠੋ। ਸੇਵਾਦਾਰਾਂ ਨੂੰ ਵੀ ਬੇਨਤੀ ਸਭ ਨੂੰ। ਕਈ ਵਾਰੀ ਪਤਾ ਕੀ ਹੁੰਦਾ, ਬਾਹਰਲੀ ਸੰਗਤ ਲਾਹਾ ਲੈ ਜਾਂਦੀ, ਜਿਹੜੇ ਪਿੰਡਾਂ ਵਾਲੇ ਹੁੰਦੇ ਨੇ ਜਿਹਨਾਂ ਨੇ ਪ੍ਰਬੰਧ ਕੀਤਾ ਹੁੰਦਾ, ਉਹ ਰਹਿ ਜਾਂਦੇ ਨੇ ਦੀਵਾਨ ਮੰਨੀ, ਕਿਉਂਕਿ ਉਹ ਤੇ ਵਿਚਾਰੇ ਲੰਗਰ ਪ੍ਰਸ਼ਾਦਾ ਹੀ ਛਕਦੇ ਰਹਿੰਦੇ ਨੇ, ਛਕਾਉਣ ਤੇ ਲੱਗੇ ਰਹਿੰਦੇ ਨੇ ਡਿਊਟੀ। ਪਰ ਦੀਵਾਨ ਵਿੱਚ ਲੰਗਰ ਬੰਦ ਕਰਾਉਣ ਦਾ ਮਤਲਬ ਕੀ ਹੈ ਵੀ ਸਾਰੇ ਜਣੇ ਆ ਕੇ ਲੰਗਰ 'ਚ ਬਹਿ ਕੇ ਦੀਵਾਨ, ਲੰਗਰ ਵਾਲੇ ਵੀ ਆ ਕੇ ਬੈਠ ਕੇ ਦੀਵਾਨ ਸੁਣ, ਔਰ ਸਾਰੇ ਬੈਠ ਕੇ ਆਨੰਦ ਮਾਣਨ। ਇਹ ਤੇ ਹੈ ਨਹੀਂ ਕਿ ਉਹ ਬਾਅਦ 'ਚ ਸੁਣ ਲੈਣਗੇ, ਚਲੋ ਵੀ ਜੇ ਅੱਜ ਨਹੀਂ ਸੁਣਨਗੇ ਕੱਲ੍ਹ ਨੂੰ ਨੇੜੇ ਪਿੰਡ ਲੱਗਣਗੇ ਮੁੜ ਕੇ, ਤੇ ਕਿਤੇ ਸਾਲ ਬਾਅਦ ਸਮਾਂ ਮਿਲੇਗਾ। ਸੋ ਇਸ ਕਰਕੇ ਨੇੜੇ ਜਿੰਨੇ ਵੀ ਲਾਂਗਰੀ ਜਾਂ ਕੋਈ ਕਿਤੇ ਵੀ ਹੈ, ਸਭ ਬੈਠ ਕੇ ਮਰਦ ਚਰਣਾਂ ਵਿੱਚ ਹਾਜ਼ਰੀ ਲਵਾਓ। ਕੋਈ ਪਤਾ ਨਹੀਂ ਕਿਹੜੇ ਸਮੇਂ ਕਿਹੜੇ ਬਚਨ ਨੇ ਸਾਡਾ ਜੀਵਨ ਬਣਾ ਦੇਣਾ, ਕੋਈ ਪਤਾ ਨਹੀਂ ਕਿਹੜੇ ਵੇਲੇ ਕੋਈ ਇਹੋ ਜਿਹੀ ਗੱਲ ਹੋਵੇ ਜਿਹੜੀ ਮਨ ਨੂੰ ਠੋਕਰ ਮਾਰ ਜਾਵੇ। ਸਾਰੇ ਦੀਵਾਨ ਦਾ ਅਸਰ ਨਹੀਂ ਹੁੰਦਾ, ਕਈ ਵਾਰੀ ਇੱਕ ਗੱਲ ਦਾ ਹੀ ਅਸਰ ਹੁੰਦਾ ਬਸ ਸਾਰੇ ਦੀਵਾਨ 'ਚ। ਕਈ ਵਾਰੀ ਪੰਜ ਦਿਨਾਂ ਦੇ ਵਿੱਚ ਇੱਕੋ ਗੱਲ ਵਧੀਆ ਲੱਗਦੀ, ਬਸ ਉਸੇ ਨੇ ਦਾਲ ਦੀ ਨਾਲ ਜੀਵਨ ਬਣਾ ਦੇਣਾ। ਉਹ ਗੱਲ ਹੀ ਵਧੀਆ ਨਹੀਂ ਹੁੰਦੀ, ਉਹ ਸਾਡਾ ਕੋਈ ਭਾਗ ਹੀ ਵਧੀਆ ਆ ਜਾਂਦਾ। ਉਹ ਜਦੋਂ ਕੋਈ ਭਾਗ ਚੰਗੇ ਹੋਣ ਨਾ, ਫਿਰ ਤੇ ਮਨ ਬਣ ਜਾਣਾ। ਜੇ ਭਾਗ ਚੰਗੇ ਨਹੀਂ, ਇੱਥੇ ਪੰਜ ਦਸ ਮਿੰਟਾਂ ਨੂੰ ਵੇਖ ਲਿਓ ਤੁਸੀਂ, ਵਿੱਚ ਕਈ ਉੱਠਣ ਲੱਗ ਜਾਣਗੇ, ਚੱਲੀਏ ਬਸ ਬਥੇਰਾ ਸੁਣ ਲਿਆ। ਵਾਰੀ ਵਾਰੀ ਕੋਈ ਇੱਕ ਉੱਠ ਪਿਆ, ਕੋਈ ਦੋ ਉੱਠ ਪਏ, ਉਹ ਮਾੜੇ ਭਾਗ ਆਉਂਦੇ ਨੇ ਵੀ ਚੱਲ ਚੱਲੀਏ ਮਾੜੇ ਕਰਮ। ਸੋ ਸਾਧ ਸੰਗਤ, ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੇ ਮਾਲਵੇ ਦੇ ਵਿੱਚ ਇਹ ਸਿੱਧੀਆਂ ਧਾਰਨਾ ਪ੍ਰਚਲਿਤ ਕੀਤੀਆਂ ਵੀ ਸਿੱਧੇ ਸਾਧੇ ਲੋਕ ਜਿਹੜੇ ਨੇ ਜਲਦੀ ਸਮਝ ਸਕਣ, ਉਹਨਾਂ ਨੂੰ ਛੇਤੀ ਸੋਝੀ ਪੈ ਜਾਵੇ। ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਸ਼ ਹੋਏ ਨੇ ਰਾੜਾ ਸਾਹਿਬ ਵਾਲੇ, ਉਹਨਾਂ ਨੇ 13 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਚੜ੍ਹਾਇਆ ਹੈ, ਜਿਹੜੀ ਆਮ ਕਿਸੇ ਹੋਰ ਦੇ ਜੀਵਨ ਵਿੱਚ ਗੱਲ ਨਹੀਂ ਮਿਲਦੀ ਵੀ ਇੰਨਿਆਂ ਨੂੰ ਅੰਮ੍ਰਿਤ ਛਕਾਇਆ ਹੋ। ਸੋ ਸਾਧ ਸੰਗਤ, ਇਸ ਕਰਕੇ ਭਾਈ ਸਾਰੇ ਗੱਜ ਵੱਜ ਕੇ ਜਦੋਂ ਧਾਰਨਾ ਆਵੇ, ਤਿੰਨੇ ਹਿੱਸਿਆਂ 'ਚ ਬੋਲਿਆ ਕਰੋ, ਕੰਨਾਂ ਨਾਲ ਤੇ ਸੁਣ ਰਹੇ ਹਾਂ ਤੇ ਬੋਲਣਾ ਚਾਹੀਦਾ ਕਿਉਂਕਿ ਜਿਬਾ ਵੀ ਪਵਿੱਤਰ ਹੋਵੇ, ਜਿਹੜੀ ਕੰਨੀ ਤੱਕ ਸਾਬਣ ਨਾ ਪਹੁੰਚੇ ਕਈ ਵਾਰੀ ਉਹਨੂੰ ਲਾਂ ਤੋਂ ਲਾਹ ਕੇ ਦੁਬਾਰਾ ਧੋਣਾ ਪੈ ਜਾਂਦਾ, ਤਾਰ ਤੋਂ ਲਾਹ ਕੇ ਦੁਬਾਰਾ ਧੋਣਾ ਪੈਂਦਾ। ਤੇ ਜੀਭ ਵੀ ਸਾਡੀ ਪਵਿੱਤਰ ਹੋਵੇ, ਜੇ ਸੰਗਤ ਵਿੱਚ ਆਏ ਆ ਤੇ ਹਾਜ਼ਰੀ ਤਾਂ ਹੀ ਲੱਗਣੀ ਹੈ। ਸਾਰੇ ਗੱਜ ਵੱਜ ਕੇ ਤਿੰਨੇ ਹਿੱਸਿਆਂ ਵਿੱਚ ਬੋਲਿਆ ਕਰੋ ਤਾਂ ਜੋ ਸਾਡਾ ਇੱਥੇ ਆਉਣਾ ਸਫਲ ਹੋ ਜਾਵੇ। ਭਾਗ ਜਾਗੇ ਨੇ ਸੰਗਤ ਚ ਆਏ ਆ, ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਭਾਗ ਜਾਗਦੇ ਨੇ ਫਿਰ ਸੰਗਤ ਵਿੱਚ ਆਇਆ ਜਾਂਦਾ। ਸੰਤ ਬਾਬਾ ਅਤਰ ਸਿੰਘ, ਸੰਤ ਬਾਬਾ ਗੁਰਬਚਨ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਬਚਨ ਹੈ, ਬੜੇ ਭਾਗ ਜਾਗਣ 84 ਲੱਖ ਦਾ ਗੇੜ ਕੱਟ ਕੇ ਫਿਰ ਮਨੁੱਖਾ ਸਰੀਰ ਮਿਲਦਾ, ਭਾਗ ਉਦੋਂ ਵੀ ਵੱਡੇ ਹੋਣ ਤੇ ਗੁਰ ਪੰਜਾਬ ਦੀ ਧਰਤੀ ਤੇ ਭਾਵ ਸਿੱਖਾਂ ਦੇ ਘਰਾਣੇ 'ਚ ਜਨਮ ਮਿਲਦਾ, ਉਦੋਂ ਵੀ ਵੱਡੇ ਭਾਗ ਹੋਣ ਸਤਸੰਗਤ ਮਿਲਦੀ ਜਿਵੇਂ ਅੱਜ ਆਪਣੇ ਆਪਣੇ ਭਾਗ ਜਾਗਣ। ਜੇ ਸਭ ਤੋਂ ਹੀ ਵੱਡੇ ਭਾਗ ਹੋਣ ਤੇ ਫਿਰ ਖੰਡੇ ਪੱਟ ਦਾ ਅੰਮ੍ਰਿਤ ਮਿਲਦਾ, ਆਖੋ ਸਤਨਾਮ। ਫਿਰ ਜਾ ਕੇ ਜੇ ਸਭ ਤੋਂ ਵੱਡੇ ਭਾਗ ਹੋਣ, ਕੱਲ ਨੂੰ ਲੱਗਣਾ ਪਤਾ ਮਨ ਦੇ ਕਿੰਨੇ ਕੁ। ਸੋ ਆਓ ਜੇ ਭਾਗ ਜਾਗੇ ਨੇ ਤੇ ਲਾਹਾ ਲਈਏ, ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਸਤਸੰਗ ਜੀ, ਅੰਮ੍ਰਿਤ ਛੱਕ ਕੇ ਸਾਡਾ ਜਨਮ ਸੁਹੇਲਾ ਹੋਣਾ ਹੈ, ਨਹੀਂ ਤੇ ਜ਼ਿੰਦਗੀ ਤੇ ਲੰਘਦੀ ਜਾ ਰਹੀ ਹੈ। ਪਰ ਬੰਦੇ ਸੇਜ ਪਵੇ ਵਿੱਚ ਬੰਦੀ, ਬੰਦਾ ਕੌਣ ਹੈ? ਜਿਹੜਾ ਬੰਦਗੀ ਕਰਦਾ, ਬੰਦਾ ਕਰੇ ਬੰਦਗੀ, ਇਹਦੇ ਵਰਗਾ ਮਹਾਨ ਕੋਈ ਨਹੀਂ। ਬੰਦਾ ਬੰਦਗੀ ਨਾ ਕਰੇ ਤੇ ਫਿਰ ਇਹਦੇ ਵਰਗਾ ਸ਼ੈਤਾਨ ਕੋਈ। ਮਾਰਨੀ ਮਨਾਂ ਵਿੱਚ ਝਾਤੀ, ਜ਼ਿੰਦਗੀ ਵਿੱਚ ਕਿੰਨਾ ਕੁ ਸਮਾਂ ਬੰਦਗੀ ਕੀਤੀ ਹੈ? ਬੰਦੇ ਤੇ ਹੈ ਹੀ ਉਹ ਨੇ ਜਿਹੜੇ ਬੰਦਗੀ ਕਰਦੇ ਨੇ। ਮਹਾਰਾਜ ਕਹਿੰਦੇ ਬੰਦੇ ਸੇ, ਕੌਣ ਬੰਦੇ ਨੇ? ਪਵੇ ਵਿੱਚ ਬੰਦੀ, ਜਿਹੜੇ ਬੰਦਗੀ ਕਰਦੇ ਨੇ, ਜਿਹੜੇ ਗੁਰੂ ਨਾਲ ਜੁੜੇ ਨੇ, ਜਿਹੜੇ ਸਿਮਰਨ ਕਰਦੇ ਨੇ, ਇੱਕ ਮਿੰਟ ਵੀ ਬੰਦਗੀ ਨਹੀਂ ਕੀਤੀ ਆਪਾਂ ਤੇ ਕਹਾਉਂਦੇ ਆ ਬੰਦੇ। ਇਸੇ ਕਰਕੇ ਕਰਤੂਤ ਪਸ਼ੂ ਕੀ ਮਾਨੁਸ ਜਾਤ, ਲੋਕ ਵਿਚਾਰਾ
ਕਰੈ ਦਿਨ ਰਾਤ,
ਕਰੈ ਦਿਨ ਰਾਤ। ਵੇਖਣ ਨੂੰ ਬੰਦੇ ਆ, ਕਰਮ ਮਾੜੇ ਨੇ, ਪਰ ਰੋਜ਼ ਪੜ੍ਹਦੇ ਨੀ ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਨਾਮ ਜਪਣ ਵਾਸਤੇ ਮਿਲਿਆ, ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਵੀ ਇਹ ਸਰੀਰ ਨੂੰ ਦੇਵਤੇ ਵੀ ਤਰਸਦੇ ਨੇ, ਪਰ ਕਿੰਨਾ ਦੇ ਸਰੀਰ ਨੂੰ ਤਰਸਦੇ ਨੇ? ਜਿਹੜੇ ਸ਼ਰਾਬ ਪੀ ਕੇ ਗੰਦੀ ਨਾਲੀ ਚ ਡਿੱਗੇ ਨੇ, ਇਹਦੇ ਵਰਗਾ ਬਣ ਜਾ ਮੈਂ, ਦੇਵਤੇ ਕੀ ਕਹਿੰਦੇ ਹੋਣਗੇ? ਤੁਹਾਡਾ ਖਿਆਲ ਹੈ ਵੀ ਦੇਵਤੇ ਕਹਿੰਦੇ ਹੋਣਗੇ ਮੈਂ ਉਹੋ ਜਿਹਾ ਬਣ ਜਾ? ਦੇਵਤੇ ਕੀ ਕਹਿੰਦੇ ਹੋਣਗੇ ਕਿ ਮੈਨੂੰ ਆ ਮਨੁੱਖਾ ਸਰੀਰ ਮਿਲੇ ਤੇ ਗੰਦੀ ਨਾਲੀ ਚ ਜਿਵੇਂ ਡਿੱਗਿਆ ਇਹਦੇ ਮੂੰਹ ਕੁੱਤੇ ਚੱਟਦੇ ਨੇ ਤੇ ਇਹੋ ਜਿਹਾ ਬਣ ਜਾ ਮੈਂ? ਦੇਵਤੇ ਕਹਿੰਦੇ ਨੇ ਸਰੀਰ ਮਿਲੇ, ਕਿਹਦੇ ਵਰਗਾ ਸਰੀਰ ਮਿਲੇ? ਬਾਬਾ ਅਤਰ ਸਿੰਘ ਵਰਗਾ ਸਰੀਰ ਮਿਲੇ, ਬਾਬਾ ਆਨੰਦ ਸਿੰਘ ਵਰਗਾ ਸਰੀਰ ਮਿਲੇ, ਉਹਦੇ ਵਰਗਾ ਜਿਹਨੇ ਸਾਰੀ ਜ਼ਿੰਦਗੀ ਇਹ ਸਰੀਰ ਦੇ ਨਾਲ ਸੰਗਤਾਂ ਦੀ ਸੇਵਾ ਕੀਤੀ ਹੋਵੇ, ਉਹੋ ਜਿਹਾ ਸਰੀਰ ਲੱਭਦੇ ਨੇ ਜਿਹੜਾ ਸਰੀਰ ਬੰਦਗੀ ਕਰਦਾ। ਮਿਲੇ ਸਾਨੂੰ ਮਨੁੱਖਾ ਸਰੀਰ, ਅਸੀਂ ਵੀ ਬੰਦਗੀ ਕਰਕੇ ਸਿਮਰਨ ਕਰਕੇ ਤੇ ਫਿਰ ਸੱਚਖੰਡ ਵਿੱਚ ਜਾਈਏ, ਕਿਉਂਕਿ ਸਵਰਗ ਜਿਹੜਾ ਨਾ, ਸਵਰਗ ਸਾਡੇ ਮਨ ਵਿੱਚ ਵਹਿਮ ਹੈ। ਮਹਾਂਪੁਰਸ਼ ਦੱਸਿਆ ਕਰਦੇ ਸੀ, ਕਹਿੰਦੇ ਭਾਈ ਜਦੋਂ ਬੰਦਾ ਸਵਰਗਾਂ 'ਚ ਜਾਂਦਾ ਨਾ ਪੁੰਨਾ ਕਰਕੇ, ਜਿਹੜੇ ਦੇ ਬੰਦੇ ਦੇ ਬਹੁਤੇ ਪੁੰਨ ਹੋਣ ਉਹ ਸਵਰਗ 'ਚ ਜਾਂਦਾ, ਜਿਹੜੇ ਬੰਦੇ ਕੋਲ ਬਹੁਤਾ ਪੈਸਾ ਹੋਵੇ ਨਾ ਉਹ ਕਹਿੰਦਾ ਚਲੋ ਸ਼ਿਮਲੇ ਚੱਲੀਏ, ਗਰਮੀ ਬੜੀ ਹੈ, ਹੁਣ ਆਪਾਂ ਸ਼ਿਮਲੇ ਨੂੰ ਚੱਲਦੇ ਕਹਿੰਦੇ ਆਪਾਂ। ਜਿਹੜੇ ਬੰਦੇ ਕੋਲ ਬਹੁਤਾ ਪੈਸਾ ਹੋਵੇ ਕਹਿੰਦੇ ਚਲੋ ਵੀ ਆਪਾਂ ਹੁਣ ਜੈਪੁਰ ਚੱਲੀਏ, ਜਿਹੜੇ ਬੰਦੇ ਕੋਲ ਬਹੁਤਾ ਪੈਸਾ ਉਹ ਕਹਿੰਦਾ ਗਰਮੀ ਜਿਹੜੀ ਹੈ ਠੰਡੇ ਥਾਂ ਤੇ ਕੱਟੋ। ਧਿਆਨ ਦੇਣਾ ਜਰਾ, ਗਰਮੀ ਦਾ ਮੌਸਮ ਹੈ ਇਹਨੂੰ ਠੰਡੇ ਥਾਂ ਤੇ ਕੱਟੋ, ਪੈਸਾ ਜ਼ਿਆਦਾ। ਇਸੇ ਤਰ੍ਹਾਂ ਜਿਹੜੇ ਬੰਦੇ ਦੇ ਪੁੰਨ ਜ਼ਿਆਦਾ ਨੇ ਉਹ ਸਵਰਗਾਂ 'ਚ ਜਾਂਦਾ, ਪੁੰਨ ਜ਼ਿਆਦਾ ਕੀਤੇ ਹੋਣ, ਭਾਵ ਵੀ ਅਖੰਡ ਪਾਠ ਵੀ ਕਰਾਇਆ ਹੋਵੇ, ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਵੀ ਕਰਾਏ ਹੋਣ, ਲੰਗਰ ਵੀ ਲੋਕਾਂ ਨੂੰ ਛਕਾਏ ਹੋਣ, ਬੜਾ ਦਾਨ ਪੁੰਨ ਆਪਣੀ ਜ਼ਿੰਦਗੀ 'ਚ ਕੀਤਾ ਹੋਵੇ, ਅੰਮ੍ਰਿਤ ਨਾ ਛਕਿਆ ਹੋਵੇ, ਕਹਿੰਦੇ ਸਵਰਗ ਮਿਲ ਜਾਏਗਾ। ਪੁੰਨ ਬਹੁਤੇ ਹੋਣ ਤੇ ਸਵਰਗ ਮਿਲਦਾ। ਸਵਰਗ ਵਿੱਚ ਜਦੋਂ ਮਨੁੱਖ ਜਾਂਦਾ ਹੈ ਤੇ ਇੱਕ ਪੁੰਨਾਂ ਦੇ ਮੁਤਾਬਕ ਜਿੰਨੇ ਕੁ ਪੁੰਨ ਕੀਤੇ ਨੇ ਉਹਨਾਂ ਕੁ ਪੁੰਨਾਂ ਦੇ ਹਿਸਾਬ ਨਾਲ ਉਹਦੇ ਗਲ 'ਚ ਇੱਕ ਫੁੱਲਾਂ ਦਾ ਹਾਰ ਪਾਇਆ ਜਾਂਦਾ। ਫੁੱਲਾਂ ਦਾ ਹਾਰ ਵੀ ਜੇ ਇਹਨੇ 100 ਚੰਗਾ ਪੁੰਨ ਕੀਤਾ ਤੇ 100 ਫੁੱਲਾਂ ਵਾਲਾ ਹਾਰ ਪਾ ਦਿੱਤਾ ਗਲ 'ਚ, ਇੱਕ ਸਾਲ ਬਾਅਦ ਇੱਕ ਫੁੱਲ ਸੁੱਕ ਜਾਂਦਾ, ਫੁੱਲ ਸੁੱਕਦਾ ਜਾਂਦਾ ਹੈ। ਜਦੋਂ ਸਾਰੇ ਫੁੱਲ ਸੁੱਕ ਜਾਂਦੇ ਨੇ ਵੀ ਸਵਰਗ 'ਚ ਬਸ ਨਿਬੜ ਗਿਆ ਕੰਮ, ਇਹਦਾ ਹਿਸਾਬ ਕਿਤਾਬ ਹੋ ਗਿਆ, ਇੰਨੇ ਕੁ ਪੁੰਨ ਕੀਤੇ ਸੀ, ਉਹਨੇ ਕੁ ਖਰਚ ਲਿਆ, ਹੁਣ ਆਨੰਦ ਲੈ ਲਿਆ ਸਵਰਗ ਦਾ, ਚੱਲ ਨਰਕਾਂ 'ਚ। ਸਵਰਗ ਵਿੱਚ ਜਾਣ ਵਾਲੇ ਜਿਹੜੇ ਲੋਕ ਨੇ ਮੇਰੇ ਖਿਆਲ ਮੁਤਾਬਕ ਜਿੱਦਣ ਉਹਨਾਂ ਦੇ ਗਲ 'ਚ ਹਾਰ ਪੈਂਦਾ ਮਰ ਤੇ ਉਦਣ ਹੀ ਜਾਂਦੇ ਨੇ, ਉਦਣ ਉਹਨਾਂ ਵਾਸਤੇ ਤੇ ਨਰਕ ਹੈ। ਨਰਕ ਕਿਉਂ ਹੈ? ਕਿਉਂਕਿ ਜਿਹੜੇ ਬੰਦੇ ਨੂੰ ਦਿਸਦੇ ਨੇ ਫੁੱਲ ਸੁੱਕ ਰਹੇ ਨੇ ਉਹ ਤੇ ਉਦਣ ਹੀ ਮਰ ਰਹੇ ਆ। ਜਿਹੜੇ ਬੰਦੇ ਨੂੰ ਪਤਾ ਲੱਗ ਜਾਏ ਕਿ ਮੈਨੂੰ ਕੈਂਸਰ ਹੋ ਗਿਆ, ਡਾਕਟਰ ਨੇ ਦੱਸਿਆ ਨਹੀਂ ਤੇ ਉਹ ਮਰਿਆ ਨਹੀਂ, ਵੇਖਣ ਨੂੰ ਭਾਵੇਂ ਜਿਉਂਦਾ ਤੇ ਫਿਰੇਗਾ ਵੀ ਠੀਕ ਹੈ, ਪਰ ਅਸਲ ਮਾਰੋ ਉਦਣ ਹੀ ਜਾਂਦਾ ਜਿਹਨਾਂ ਨੂੰ ਪਤਾ ਲੱਗ ਜਾਏ ਕਿ ਮੈਂ ਮਰ ਜਾਣਾ। ਉਹਦੇ ਵਾਸਤੇ ਜ਼ਿੰਦਗੀ ਜਿਹੜੀ ਹੈ ਉਹ ਖਰਾਬ ਹੋ ਜਾਂਦੀ, ਉਹਦੀ ਜ਼ਿੰਦਗੀ ਸਤਸੰਗ ਜੀ ਬਰਬਾਦ ਹੋ ਜਾਂਦੀ। ਜਿਉਣਾ ਜਿਹੜਾ ਹੈ ਉਹ ਮੌਤ ਤੋਂ ਵੀ ਬੱਤਰ ਹੈ, ਮੌਤ ਤੋਂ ਵੀ ਭੈੜਾ ਹੈ। ਜਿਹਨੂੰ ਪਤਾ ਲੱਗ ਜਾਏ ਕਿ ਮੈਂ ਫਲਾਣੇ ਤਰੀਕ ਨੂੰ ਮਰ ਜਾਣਾ ਹੈ, ਉਹਦੇ ਵਾਸਤੇ ਤੇ ਜ਼ਿੰਦਗੀ ਵੀ ਮੌਤ ਤੋਂ ਭੈੜੀ ਹੈ। ਜਦੋਂ ਉਹਨਾਂ ਦੇ ਗਲ 'ਚ ਹਾਰ ਪਾਇਆ ਜਾਂਦਾ ਵੀ ਇੱਕ ਸੁੱਕ ਗਿਆ ਦੂਜਾ ਸੁੱਕ ਗਿਆ, ਉਹ ਤੇ ਉਦਣ ਹੀ ਮਰ ਰਹੇ ਹੁੰਦੇ ਨੇ ਵੀ ਇਹ ਤੇ ਸੁੱਕ ਰਹੇ ਨੇ, ਫੁੱਲ ਇੱਕ ਦਿਨ ਨਰਕਾਂ 'ਚ ਜਾਣਾ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਗੁਰੂ ਸਿੱਖਾ, ਨਾ ਨਰਕਾਂ ਦੀ ਇੱਛਾ ਰੱਖ ਤੇ ਨਾ ਸਵਰਗਾਂ ਦੀ ਇੱਛਾ ਰੱਖ। ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ। ਕਿ ਜਿਵੇਂ ਆਪਾਂ ਕੋਈ ਚੀਜ਼ ਰੱਦੀ ਕਰਦੇ ਨੇ ਨਾ, ਰੱਦੀ ਰੱਦ ਦਿੱਤੇ, ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੇ ਨਰਕ ਵੀ ਰੱਦ ਦਿੱਤਾ, ਉਹਨਾਂ ਨੇ ਸਵਰਗ ਵੀ ਰੱਦ ਦਿੱਤਾ। ਨਰਕ ਵਿੱਚ ਵੀ ਨਹੀਂ ਜਾਣਾ ਤੇ ਸਵਰਗ ਵਿੱਚ ਵੀ ਨਹੀਂ ਜਾਣਾ। ਓਏ ਗੁਰਸਿੱਖੋ ਤੁਸੀਂ ਜਾਣਾ ਕਿੱਥੇ ਹੈ? ਕਹਿੰਦੇ ਉੱਥੇ ਜਾਣਾ ਹੈ ਕਿੱਥੇ, ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ
ਨਦਰ ਨਿਹਾਲ।
ਨਦਰ ਨਿਹਾਲ, ਨਰਕ ਦੀ ਵੀ ਲੋੜ ਨਹੀਂ ਤੇ ਇੱਛਾ ਸਵਰਗ ਦੀ ਵੀ ਨਹੀਂ। ਕਿਰਪਾ ਕਰਦੇ ਹੋ ਇਸ ਤੇ ਸੱਚਖੰਡ ਵਿੱਚ ਜਾਣਾ ਜਿੱਥੇ ਨਿਰੰਕਾਰ ਦਾ ਬਸ, ਅਕਾਲ ਪੁਰਖ ਦੇ ਦੇਸ਼ ਉਹ ਕੀ ਹੈ? ਸੱਚਖੰਡ। ਤੇ ਸਵਰਗ ਦੀ ਵੀ ਲੋੜ ਨਹੀਂ। ਆਪਾਂ ਕੋਈ ਜਾਂਦਾ ਨਾ ਤੇ ਲਿਖਦੇ ਹਾਂ ਸਵਰਗਵਾਸੀ ਸਵਰਗਵਾਸੀ, ਪਰ ਚਲੋ ਲਿਖਣ ਨੂੰ ਕਾਰਡਾਂ ਦੇ ਉੱਤੇ ਤੇ ਜੋ ਮਰਜ਼ੀ ਲਿਖੀ ਜਾਓ, ਕਿਹੜਾ ਕਿਸੇ ਨੇ ਵੇਖਿਆ ਵੀ ਨਰਕਾਂ 'ਚ ਹੈ ਕਿ ਸਵਰਗਾਂ 'ਚ? ਸਾਰੇ ਕਾਰਡਾਂ ਤੇ ਮੈਂ ਤੇ ਕਿਤੇ ਪੜ੍ਹਿਆ ਹੀ ਨਹੀਂ ਜਿੱਥੇ ਲਿਖਿਆ ਹੋਵੇ ਵੀ ਇਹ ਨਰਕਵਾਸੀ ਬਣਿਆ। ਨਾਲੇ ਪਤਾ ਵੀ ਹੈ ਵੀ ਕਰਮ ਮਾੜੇ ਨੇ, ਸਵਰਗਵਾਸੀ ਤੈਨੂੰ ਕਿਹੜਾ ਚਿੱਠੀ ਆਈ ਹੈ ਵੀ ਸਵਰਗਾਂ 'ਚ ਬੈਠਾ, ਇੱਥੇ ਬੈਠੀ ਕਹਿ ਦੇਣਾ ਸਵਰਗਵਾਸੀ। ਉਹ ਦੁਨੀਆਂ ਤੇ ਕਹਿੰਦੀ ਵੀ ਕਹਿੰਦੀ ਹੈ, ਕਈ ਵਾਰੀ ਮੇਰੇ ਵਰਗੇ ਜਿਨ੍ਹਾਂ ਨੇ ਅਰਦਾਸ ਕਰਨੀ ਹੁੰਦੀ ਉਹ ਵੀ ਕਹਿੰਦੇ ਸੱਚੇ ਪਾਤਸ਼ਾਹ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਬਾਣੀ ਦੀ ਪੰਗਤੀ ਅਰਦਾਸ ਕਰਨ ਵੇਲੇ ਜ਼ਰੂਰ ਪੜ੍ਹਨਗੇ, ਇਹ ਬੜਾ ਗੁਰਮੁਖ ਸੀ ਜੀ, ਬੜਾ ਗੁਰਮੁਖ ਸੀ। ਸਤਸੰਗ ਜੀ, ਜਿਹੜਾ ਕਦੀ ਗੁਰਦੁਆਰੇ ਜਾ ਕੇ ਜਿਹਨੇ ਮੂੰਹ ਨਹੀਂ ਗੁਰਦੁਆਰੇ ਦਾ ਵੇਖਿਆ, ਮਹੀਨੇ ਮੱਸਿਆ, ਜਿਹਨੇ ਮੱਥਾ ਨਹੀਂ ਟੇਕਿਆ, ਉਹਨੂੰ ਗੁਰਮੁਖ ਦਾ ਰੁਤਬਾ ਦੇਣਾ। ਫਿਰ ਬਾਣੀ ਕਹਿੰਦੀ ਵੱਡੀਏ ਹੱਥ ਦਲਾਲ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੁਤਬਾ ਦੇਣ ਲੱਗਿਆ ਸੋਚਣਾ ਹੈ, ਮਾੜਾ ਜਿਹਾ ਸੱਦ ਲਓ ਕਿਸੇ ਨੂੰ, ਉਹਨੇ ਵੇਖਣ ਸਾਰ ਖੰਡ ਪਾਠ ਦੇ ਭੋਗ ਤੇ ਸੱਦਿਆ, ਜਿਉਂ ਲੱਗਣੇ ਨੇ ਪੁਲ ਬੰਨਣੇ ਤੇ ਬੜੇ ਗੁਰਮੁਖ ਪਿਆਰੇ ਨੇ, ਇਹਨਾਂ ਵਰਗਾ ਤੇ ਹੈ ਹੀ ਕੋਈ ਨਹੀਂ। ਬੜਾ ਗੁਰਮੁਖ ਹੈ, ਭਾਵੇਂ ਰੋਜ਼ ਸ਼ਰਾਬ ਪੀਂਦਾ ਹੋਵੇ, ਬੜਾ ਗੁਰਮੁਖ ਹੈ ਜੀ। ਕਈ ਥਾਵਾਂ ਤੇ ਬਾਅਦ ਚੋਂ ਫੋਟੋ ਵੇਖੀ ਦੀ ਹੈ, ਅੱਗੇ ਉਹਨਾਂ ਨੇ ਮਰਦ ਸਰੂਪ ਦੇ ਥੱਲੇ ਪਾਸੇ ਫੋਟੋ ਰੱਖੀ ਹੁੰਦੀ, ਸਿਰ ਤੇ ਕੇਸ ਨਹੀਂ, ਮੂੰਹ ਤੇ ਦਾੜਾ ਨਹੀਂ, ਐਕਸੀਡੈਂਟ ਹੋ ਕੇ ਮਰਿਆ, ਕਿਉਂਕਿ ਮਰਿਆ ਸ਼ਰਾਬ ਪੀਤੀ ਹੋਈ ਸੀ, ਐਕਸੀਡੈਂਟ ਹੋ ਗਿਆ, ਗੱਡੀ ਵੱਜ ਗਈ। ਤੇ ਉੱਥੇ ਫਿਰ ਉਹ ਬੋਲਣ ਵਾਲਾ ਇੱਕ ਵਾਰੀ ਮੈਨੂੰ ਲੈ ਕੇ ਭੋਗ ਤੇ, ਕਹਿੰਦੇ ਇੱਥੇ ਜੀ ਪ੍ਰੇਮੀ ਸੀ ਕੋਈ ਸਾਡਾ, ਕਹਿੰਦਾ ਜੀ ਸਾਡੇ ਰਿਸ਼ਤੇਦਾਰੀ 'ਚ ਮੌਤ ਹੋ ਗਈ ਤੇ ਚੱਲੋ। ਮੈਂ ਕਿਹਾ ਵੀ ਮੈਂ ਤੇ ਭੋਗ ਤੇ ਜਾ ਨਹੀਂ ਸਕਦਾ, ਮੈਂ ਭੋਗਾਂ ਤੇ ਜਾਣ ਦਾ ਮੇਰੇ ਕੋਲ ਟਾਈਮ ਨਹੀਂ ਹੁੰਦਾ। ਕਹਿੰਦੇ ਨਹੀਂ ਜੀ, ਬਹੁਤਾ ਹੀ ਖਹਿੜਾ ਕੀਤਾ, ਉੱਧਰ ਹੀ ਦੀਵਾਨ ਸੀ। ਮੈਂ ਚੱਲ ਮੈਂ ਲੰਘਦਾ ਲੰਘਦਾ ਹੋ ਜਾਵਾਂਗਾ, ਦੋ ਮਿੰਟ ਕੀਰਤਨ ਤੇ ਨਹੀਂ ਕਰਨਾ, ਮੈਂ ਲੰਘਦਾ ਲੰਘਦਾ ਵੈਸੇ ਮੱਥਾ ਟੇਕ ਜਾਂ। ਕਹਿੰਦੇ ਠੀਕ, ਉੱਥੇ ਚਲੇ ਗਏ। ਉੱਥੇ ਇੱਕ ਬੋਲੇ, ਉਹਦੇ ਸਿਰ ਤੇ ਰੁਮਾਲ ਲਿਆ ਹੋਇਆ ਸੀ, ਇਹ ਜੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਕਹਿੰਦੇ ਨਾ ਪੂਰਾ ਹੋਣ ਵਾਲਾ। ਮੈਂ ਕਿਹਾ ਸ਼ਰਾਬ ਵੀ ਪੀਂਦੇ? ਕਹਿੰਦੇ ਸ਼ਰਾਬ ਵੀ ਪੀਂਦਾ ਸੀ, ਮਾਸ ਵੀ ਖਾਂਦਾ ਸੀ ਬਾਬਾ ਜੀ, ਬੜੀ ਸ਼ਰਾਬ ਪੀਤੀ, ਸ਼ਰਾਬ ਪੀ ਕੇ ਮਰਿਆ। ਬੋਲਣ ਵਾਲਾ ਕਹਿੰਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਮੈਂ ਨਾਲ ਦੇ ਨੂੰ ਆਖਿਆ, ਮੈਂ ਕਿਹਾ ਠੇਕੇਦਾਰ ਹੋਣਾ ਖੁਸ਼ਾ ਜਿਹੜਾ ਕਹਿੰਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਇਹਦੇ ਠੇਕੇ ਨੂੰ ਹੀ ਘਾਟਾ ਪਿਆ, ਹੋਰ ਤੇ ਕਿਸੇ ਨੂੰ ਕੀ ਘਾਟਾ। ਉੱਪਰੋਂ ਉੱਪਰੋਂ ਪਰਿਵਾਰ ਵਾਲੇ ਕਹਿੰਦੇ ਨੇ ਵੀ ਬੜਾ ਮਾੜਾ ਹੋਇਆ, ਪਰ ਅੰਦਰੋਂ ਨਹੀਂ ਕੋਈ ਕਹਿੰਦਾ, ਅੰਦਰੋਂ ਤੇ ਕਹਿੰਦੇ ਚੰਗਾ ਹੋ ਗਿਆ, ਲੈ ਗਿਆ, ਮਗਰੋਂ ਇਹਦਾ ਕਿਹੜਾ ਦੁਨੀਆਂ ਨੂੰ ਕੋਈ ਸੁੱਖ। ਇੱਕ ਉਹ ਨੇ ਜਿਨ੍ਹਾਂ ਨੂੰ ਰਿਸ਼ਤੇਦਾਰਾਂ ਨੇ ਤੇ ਕੀ ਰੋਣਾ, ਪਰਿਵਾਰ ਵੀ ਨਹੀਂ ਰੋਂਦਾ। ਇੱਕ ਉਹ ਨੇ ਜਿਨ੍ਹਾਂ ਨੂੰ ਸਾਰਾ ਸੰਸਾਰ ਰੋਂਦਾ, ਪਰਿਵਾਰ ਵਾਲੇ ਰੋਣ ਨਾ ਰੋਣ ਦੁਨੀਆਂ ਰੋਂਦੀ ਹੈ। ਮੈਂ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਮਸਤਵਾਣਾ ਸਾਹਿਬ ਮੈਂ ਬਰਸੀ ਤੇ ਗਿਆ ਕਈ ਵਾਰੀ, ਅੱਜ ਵੀ ਮੈਂ ਵੇਖਿਆ ਕਈ ਲੋਕ ਰੋਂਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੇਖਿਆ ਵੀ ਨਹੀਂ ਕਦੇ। ਰਾੜਾ ਸਾਹਿਬ ਬਰਸੀ ਤੇ ਜਾਇਓ, ਸੰਗਤ ਵਿੱਚ ਕਈ ਪ੍ਰੇਮੀ ਬੈਠੇ ਹੋਣਗੇ ਜਿਨ੍ਹਾਂ ਦੀਆਂ ਅੱਖਾਂ ਭਿੱਜੀਆਂ ਹੁੰਦੀਆਂ, ਅੱਜ ਵੀ ਰੋਂਦੇ ਨੇ। 30 ਸਾਲ ਹੋ ਗਏ ਸੱਚਖੰਡ ਗਿਆ ਨੂੰ ਤੇ ਲੋਕ ਅੱਜ ਵੀ ਰੋਂਦੇ ਨੇ। ਬਾਬਾ ਅਤਰ ਸਿੰਘ ਜੀ ਨੂੰ 77 ਸਾਲ ਹੋ ਗਏ, ਲੋਕ ਅੱਜ ਵੀ ਰੋਂਦੇ ਨੇ। ਕਿਉਂ ਰੋਂਦੇ ਨੇ? ਕਿਉਂਕਿ ਉਹਨਾਂ ਨੇ ਲੋਕਾਂ ਵਾਸਤੇ ਆਪਣਾ ਸਾਰਾ ਜੀਵਨ ਲਾ ਦਿੱਤਾ ਸੰਸਾਰ ਵਾਸਤੇ। ਪਰ ਜਿਨ੍ਹਾਂ ਦੀ ਜ਼ਿੰਦਗੀ ਕੇਵਲ ਬੱਚਿਆਂ ਤੱਕ ਹੀ ਸੀਮਿਤ ਰਹੀ ਨਾ, ਆਪਣੇ ਪਰਿਵਾਰ ਤੱਕ, ਉਹਨਾਂ ਨੂੰ ਪਰਿਵਾਰ ਹੀ ਰੋਂਦਾ, ਪਰ ਉਹ ਵੀ 1 ਸਾਲ ਬਸ। ਕਈ ਆਪਾਂ ਮਨਾਉਂਦੇ ਹਾਂ, ਚਲੋ ਜੀ ਬਰਸੀ ਮਨਾ ਦਿਓ, ਸਾਲ ਪਿੱਛੋਂ ਵਰੀਨਾ ਕਰ ਦਿਓ, ਬਸ ਸਾਲ ਬਾਅਦ ਖੰਡ ਪਾਠ ਕਰਾ ਦਿੱਤਾ, ਹੌਲੀ 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 ਬਾਪੂ ਦਾ ਚਿਹਰਾ ਵੀ ਭੁੱਲ ਜਾਂਦਾ ਵੀ ਕਿਹੋ ਜਿਹਾ ਸੀ। ਇਹੀ ਹਾਲ ਸਾਡੇ ਨਾਲ ਹੋਣਾ, ਇਹੀ ਬਣਨੀ। ਮੈਂ ਕਈ ਵਾਰੀ ਹੈਰਾਨ ਹੁੰਦਾ, ਕਈ ਲੋਕ ਆਉਂਦੇ ਨੇ, ਕਈ ਬੀਬੀਆਂ ਆਉਂਦੀਆਂ ਨੇ, ਐਤਵਾਰ ਦਿਨ ਤੇ ਰੱਖਿਆ ਵੀ ਸੰਗਤ ਮਿਲੇ, ਪਰ ਚਲੋ ਕਈ ਆਪੋ ਆਪਣਾ ਰੋਣਾ ਧੋਣਾ ਦੱਸਦੇ ਨੇ ਤੇ ਕਹਿਣਗੇ ਬਾਬਾ ਜੀ ਅਸੀਂ ਅਰਦਾਸ ਕਰਾਉਣ ਆਏ ਹਾਂ। ਕਾਹਦੀ? ਤੁਸੀਂ ਗ੍ਰੰਥੀ ਨੂੰ ਆਖੋ ਸਾਡੀ ਅਰਦਾਸ ਕਰਨ, ਆਹ ਲਓ 100 ਰੁਪਈਆ ਆਰ ਮਹੱਲ ਹੈ, ਅਰਦਾਸ ਕਰੋ। ਮੇਰੇ ਘਰ ਵਾਲਾ ਰਾਤ ਸੁਪਨੇ 'ਚ ਆਇਆ ਸੀ। ਮਰੇ ਨੂੰ ਕਿੰਨਾ ਚਿਰ ਹੋ ਗਿਆ? ਕਹਿੰਦੇ 2-3 ਸਾਲ ਹੋ ਗਏ ਜੀ, ਰਾਤ ਸੁਪਨੇ 'ਚ ਆਇਆ ਸੀ। ਅਸੀਂ ਆਖਿਆ ਸਵੇਰੇ ਸਵੇਰੇ ਡੱਬਾ ਲੈ ਕੇ ਬਾਬਾ ਜੀ ਨੂੰ ਮੱਥਾ ਟੇਕ ਕੇ ਆਓ, ਸੁਪਨੇ 'ਚ ਆਇਆ ਸੀ ਵੀ ਕੋਈ ਕੰਮ ਖਰਾਬ ਨਾ ਹੋ ਜੇ। ਸੁਪਨੇ 'ਚ ਆਇਆ ਸੀ, ਉਹੀ ਹੈ ਜਿਹਦੀ ਕਮਾਈ ਖਾ ਰਹੇ ਹਾਂ, ਉਹੀ ਹੈ ਜਿਹਦੀ ਜਾਇਦਾਦ ਬਣਾਈ ਹੋਈ ਹੈ, ਉਹੀ ਹੈ ਜਿਹਦੀ ਕੋਠੀ ਬਣਾਈ 'ਚ ਰਹਿ ਰਹੇ ਹਾਂ। ਪਰ ਲੋਕ ਕੀ ਕਹਿੰਦੇ ਨੇ, ਜੇ ਸੁਪਨੇ 'ਚ ਆ ਗਿਆ ਤੇ ਕੋਈ ਕੰਮ ਖਰਾਬ ਨਾ ਹੋ ਜੇ। ਸੁਪਨੇ 'ਚ ਆਉਣਾ ਵੀ ਬਰਦਾਸ਼ਤ ਨਹੀਂ ਕਰਦੇ ਕਿ ਸਾਡੇ ਨਾਲ ਇਹ ਨਹੀਂ ਬਣੇਗੀ। ਆਪਾਂ ਜਿੰਨੇ ਵੀ ਬੈਠੇ ਹਾਂ, ਮਨਾਂ 'ਚ ਮਾਰੋ ਝਾਤੀ, ਆਪਣੇ ਸੁਪਨੇ ਵਿੱਚ ਕੋਈ ਮਰਿਆ, ਅਜੇ ਜਿਹੜਾ ਮਰਿਆ ਹੋਵੇ, ਸਾਲ 2 ਸਾਲ 4 ਸਾਲ ਪਹਿਲਾਂ ਮਰ ਗਿਆ ਹੋਵੇ, ਕੋਈ ਵਿਰਲਾ ਗੁਰਮੁਖ ਹੋਏਗਾ ਜਿਹੜਾ ਕਹੇਗਾ ਵੀ ਮਹਾਰਾਜ ਦਾ ਹੁਕਮ ਹੈ, ਫਿਰ ਕੀ ਹੋ ਗਿਆ? ਜਿੱਧਰ ਨੂੰ ਧਿਆਨ ਚੱਲਿਆ ਜਾ ਸੁਪਨਾ ਆ ਜਾਂਦਾ। ਪਰ ਬਹੁਤਾ ਵਹਿਮ ਹੈ, ਬੀਬੀਆਂ ਨੇ, ਸਾਡੇ ਵੀਰਾਂ ਭਰਾਵਾਂ ਨੇ, ਜਦੋਂ ਮਾੜਾ ਜਿਹਾ ਕੋਈ ਸੁਪਨੇ 'ਚ ਆਇਆ ਨਹੀਂ ਤੇ ਸਵੇਰੇ ਹੀ ਉਸੇ ਸਮੇਂ ਗੁਰਦੁਆਰੇ ਜਾਣਾ ਹੈ, ਗ੍ਰੰਥੀ ਜੀ ਅਰਦਾਸ ਕਰੋ ਸੁਪਨੇ 'ਚ ਆਇਆ ਰਾਤ। ਕਿਉਂ ਕਿਉਂ ਡਰਦਾ ਫਿਰਦਾ ਹੈ? ਕਹਿੰਦੇ ਕੋਈ ਕੰਮ ਖਰਾਬ ਨਾ ਹੋ ਜਾਵੇ, ਸੁਪਨੇ 'ਚ ਆਉਣਾ ਵੀ ਬਰਦਾਸ਼ਤ ਨਹੀਂ ਕਰਦੇ। ਅੱਜ ਅਸੀਂ ਕਾਹਦਾ ਮਾਣ ਕਰਦੇ ਹਾਂ ਸਾਡੇ ਰਿਸ਼ਤੇਦਾਰ ਨੂੰ? ਅਸੀਂ ਕਾਹਦਾ ਮਾਣ ਕਰਦੇ ਹਾਂ, ਮੇਰਾ ਯਾਰ, ਇਹ ਮੇਰਾ ਬੇਲੀ, ਇਹ ਮੇਰਾ ਮਿੱਤਰ, ਆ ਮੇਰੇ ਪੁੱਤਰ, ਆ ਮੇਰੇ ਬੱਚੇ? ਪਰ ਯਾਦ ਰੱਖੀ, ਇੱਕ ਦਿਨ ਉਹੀ ਬੱਚੇ ਨੇ ਤੈਨੂੰ ਸੁਪਨੇ 'ਚ ਆਉਣਾ ਵੀ ਬਰਦਾਸ਼ਤ ਨਹੀਂ ਕਰਨਾ। ਇਹ ਕਹਿਣਗੇ ਸੁਪਨੇ 'ਚ ਕਿਉਂ ਆਉਂਦਾ? ਸਾਡੇ ਨਾਲ ਵੀ ਇਹੀ ਬਣੇਗੀ। ਇੱਕ ਦਿਨ ਐਸਾ ਆਏਗਾ ਸਭ ਨੇ ਸਾਥ ਛੱਡ ਦੇਣਾ, ਕਰ ਕੀ ਨਾਰ ਬਹੁਤ ਹਿੱਤ ਜਾ ਸਿਓ, ਸਦਾ ਰਹਿਤ ਸੰਗ ਲਾਗੀ, ਜਾ ਵੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਪੱਗੀ। ਸਾਰਿਆਂ ਨੂੰ ਸਾਥ ਛੱਡ ਦੇਣਾ। ਇਸੇ ਕਰਕੇ ਤੇ ਬੇਨਤੀਆਂ ਕਰੀਦੀਆਂ ਭਾਈ, ਮਾਤਾ ਪਿਤਾ ਰਿਸ਼ਤੇਦਾਰ ਸਾਗ ਸੰਬੰਧੀ ਰੋਣਗੇ ਜ਼ਰੂਰ, ਪਰ ਤੇਰੀ ਤਨਖਾਹ ਨੂੰ ਰੋਣਗੇ ਜ਼ਰੂਰ, ਪਰ ਤੇਰੀ ਕਮਾਈ ਨੂੰ, ਤੈਨੂੰ ਰੋਣ ਵਾਲਾ ਤੇ ਕੋਈ ਵਿਰਲਾ ਹੀ ਹੋਏ। ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਕੱਖ ਨਾ ਕਮਾਇਆ ਹੋਵੇ ਉਹਨੂੰ ਰੋਂਦਾ ਵੀ ਕੋਈ ਨਹੀਂ, ਯਾਦ ਰੱਖੇ। ਜਿਹਨੇ ਆਪਣੀ ਜ਼ਿੰਦਗੀ ਵਿੱਚ 2-4 ਕਿੱਲੇ ਜ਼ਮੀਨ ਨਾ ਬਣਾਈ ਹੋਵੇ, ਕੋਈ ਨੌਕਰੀ ਵੀ ਨਾ ਲੱਗਿਆ ਹੋਵੇ, ਵਿਹਲੇ ਨੇ ਰੋਟੀਆਂ ਖਾਧੀਆਂ ਹੋਣ ਨਾ, ਉਹਨੂੰ ਰੋਣ ਵਾਲਾ ਵੀ ਕੋਈ ਨਹੀਂ ਹੁੰਦਾ। ਰੋਂਦੇ ਵੀ ਉਸੇ ਨੂੰ ਹੀ ਨੇ, ਜਿਹਦੀ 10,000 ਤਨਖਾਹ ਆਉਂਦੀ ਸੀ ਹੁਣ ਨਹੀਂ ਆਉਂਦੀ, ਨਾਲ ਹੀ ਚਲੀ ਗਈ ਮਾਇਆ ਵੀ ਨਾਲ ਤਨਖਾਹ ਵੀ ਨਾਲ, ਫਿਰ ਮਾਨ ਕਾਹਦਾ ਕਰਦੇ ਹਾਂ ਆਪਾਂ, ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ, ਪੜੋ ਖਾਂ ਤਾਰਨਾ ਸਾਰੇ ਬੋਲਿਆ ਕਰੋ, ਗੱਜ ਕੇ ਮੈਂ ਅੱਗੇ ਬੇਨਤੀ ਕਰ ਚੁੱਕਿਆ, ਸਾਰੇ ਪੜਿਆ ਕਰੋ, ਆਪਣੇ ਆਪ ਨੂੰ ਕਹਿਣਾ ਬੋਲਣਾ ਹੈ ਤੇ ਖੁਦ ਸੁਣਨਾ ਆਪਣੇ ਕੰਨਾਂ ਨਾਲ, ਲੋਕਾਂ ਨੂੰ ਨਹੀਂ ਸੁਣਾਉਣਾ ਆਪ ਵੀ। ਸੋ ਸਾਰੇ ਬੋਲਿਓ, ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਬਹੁਤ ਚਲੇ ਗਏ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਥੀ। ਸੋ ਇਸ ਕਰਕੇ ਜਿੱਦਣ ਮੇਰੀ ਮੇਰੀ ਮਿਟ ਗਈ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ
ਤਤ ਤੂੰ
ਤਤ ਤੂੰ, ਮੈਂ ਛੱਡ ਕੇ ਤੂੰ ਤੂੰ, ਤੇ ਸਤਿਗੁਰ ਦੀ ਕਿਰਪਾ ਫਿਰ ਹੋਏਗੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਹੈ ਇੱਕ ਠਾਏ, ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਇੱਕੋ ਚੀਜ਼ ਨਾਲ ਵਿਰੋਧ ਹੈ ਰੱਬ ਦਾ, ਤੋ ਹੈ ਹਉਮੈ। ਜਿਵੇਂ ਕਹਿੰਦੇ ਆ ਨਾ ਜਾਂ ਇਹ ਰਹੇਗਾ ਜਾਂ ਮੈਂ ਰਹਾਂਗਾ ਘਰ ਚ। ਕਈ ਵਾਰੀ ਦੋ ਭਰਾਵਾਂ ਦਾ ਝਗੜਾ ਛਿੜ ਜਾਂਦਾ, ਕਹਿੰਦੇ ਜਾਂ ਇਹਨੂੰ ਰੱਖ ਲੈ ਜਾਂ ਮੈਨੂੰ ਰੱਖ ਲੈ, ਇੱਕ ਇੱਕ ਰਹੇਗਾ। ਕਈ ਵਾਰੀ ਇਹ ਝਗੜਾ ਹੁੰਦਾ ਨਾ, ਕਈ ਵਾਰੀ ਸਿੰਘਾਂ ਚ ਲੜਾਈ ਪਈ, ਮੈਂ ਵੇਖਿਆ ਕਈ ਵਾਰੀ ਜਾਂ ਇਹ ਰਹੂ ਜਾਂ ਮੈਂ ਰਹੂ, ਆਮ ਇਹ ਗੱਲ ਵੇਖੀ ਜਾਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹੈ, ਉਹਦਾ ਵਿਰੋਧ ਇੱਕੋ ਚੀਜ਼ ਨਾਲ, ਉਹ ਹੈ ਹਉਮੈ। ਜਾਂ ਹਉਮੈ ਰਹੇਗੀ ਜਾਂ ਵਾਹਿਗੁਰੂ ਦਾ ਨਾਮ ਰਹੇ, ਇੱਕੋ ਚੀਜ਼। ਜਿਹੜਾ ਬੰਦਾ ਕਹਿੰਦਾ ਵੀ ਮੈਂ ਇੰਨਾ ਨਿਤਨੇਮ ਕਰਦਾ, ਸਮਝ ਲਓ ਇਹ ਕਰਦਾ ਨਹੀਂ, ਇਹਦੇ ਪੱਲੇ ਕੱਖ ਨਹੀਂ। ਜਿਹੜਾ ਕਰਨ ਵਾਲਾ ਉਹ ਤੇ ਕਹਿੰਦਾ ਮੈਂ ਕੀ ਕਰ ਸਕਦਾ, ਸਤਿਗੁਰੂ ਕਿਰਪਾ ਕਰਦੇ ਨੇ ਇੱਥੇ ਜਾਂਦੇ, ਉਹਦੀ ਬਖਸ਼ਿਸ਼, ਇਹ ਉਹਦੀ ਕਿਰਪਾ, ਮੇਰੇ ਵਿੱਚ ਪਾਵਰ ਨਹੀਂ, ਇਹ ਮੈਂ ਨਹੀਂ ਕਰ ਸਕਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸ ਇਕਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥ ਆ ਜਾਏ। ਸੇਵਾ ਵੀ ਹੋਵੇ ਹਉਮੈ ਤੋਂ ਰਹਿਤ, ਤੇ ਜਿਹੜਾ ਨਾਮ ਜਪਣਾ ਉਹ ਵੀ ਹੋਵੇ ਹਉਮੈ ਤੋਂ ਰਹਿਤ, ਉਹਦੇ ਚ ਮੈਂ ਨਾ ਹੋਵੇ। ਤੇ ਜੇ ਮਨ ਵਿੱਚ ਹਉਮੈ ਹੈ, ਜੇ ਮਨ ਵਿੱਚ ਮਾਨ ਹੈ, ਫਿਰ ਗੁਰੂ ਨਾਨਕ ਦੇ ਘਰ ਵਿੱਚੋਂ, ਗੁਰੂ ਨਾਨਕ ਦੇ ਦਰ ਤੋਂ ਆਪਾਂ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ। ਮਾਨ ਜਿਹੜਾ ਹੈ ਇਹ ਬਹੁਤ ਮਾੜਾ ਹੈ। ਮਾਲਾ ਫੇਰਦੇ ਨਾ ਆਪਾਂ ਮਾਲਾ ਹੱਥ ਵਿੱਚ, ਤੇ ਜਿਹੜੀ ਮਾਲਾ ਹੈ, ਭਾਈ ਗੁਰਦਾਸ ਜੀ ਨੇ ਮਾਲਾ ਦਾ ਪ੍ਰਮਾਣ ਦੇ ਕੇ ਸਮਝਾਤਾ ਸਾਨੂੰ ਮਾਲਾ ਦਾ। ਜਿਹੜੀ ਆਪਾਂ ਮਾਲਾ ਫੇਰਦੇ ਹਾਂ, ਮਾਲਾ ਤੋਂ ਇੱਕ ਸਿੱਖਿਆ ਮਿਲਦੀ ਹੈ ਬਹੁਤ ਵੱਡੀ। ਮਾਲਾ ਮਾਲਾ ਜਦੋਂ ਫੇਰਨੀ ਹੈ ਨਾ, ਤੇ ਇਹ ਸਿੱਖਣਾ ਹੈ ਵੀ ਮਾਲਾ ਸਾਨੂੰ ਗਿਆਨ ਕੀ ਦੇ ਰਹੀ ਹੈ। ਇਹ ਮਾਲਾ ਫੇਰਨ ਵਾਸਤੇ ਨਹੀਂ ਦਿੱਤੀ ਸਤਿਗੁਰਾਂ ਨੇ ਸਾਨੂੰ। ਜੇ ਮਾਲਾ ਫੇਰਨ ਵਾਸਤੇ ਵੀ ਵਾਹਿਗੁਰੂ ਵਾਹਿਗੁਰੂ ਜਪੀ ਚੱਲ, ਕਿਉਂਕਿ ਇਹਦੇ ਨਾਲ ਯਾਦ ਆ ਜਾਂਦੀ, ਮਾਲਾ ਦਾ ਤੇ ਹੋਰ ਮਤਲਬ ਕੋਈ ਨਹੀਂ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇਹ ਵੀ ਹੈ, ਇਹੀ ਮਾਲਾ ਹੈ। ਪਰ ਮਾਲਾ ਦਾ ਮਤਲਬ ਇਹ ਕੀ ਹੈ ਵੀ ਥੋੜ੍ਹਾ ਜਿਹਾ ਚਿਰ ਜਿਵੇਂ ਹਰ ਸਮੇਂ ਯਾਦ ਰਵੇ, ਮਾਲਾ ਨੂੰ ਵੇਖ ਕੇ ਯਾਦ ਆ ਜਾਂਦਾ, ਫਿਰ ਵਾਹਿਗੁਰੂ ਵਾਹਿਗੁਰੂ ਚੱਲ ਪੈਂਦਾ। ਪਰ ਮਾਲਾ ਦੇ ਵਿੱਚ ਇੱਕ ਮੇਰੂ ਪਾਇਆ ਹੋਇਆ, ਮੇਰੂ ਉਹ ਜਿਹੜਾ ਮੇਰੂ ਹੈ ਨਾ ਮਾਲਾ, ਤੁਹਾਡੀ ਮਾਲਾ ਚ ਉਹ ਜਾਂ ਤੇ ਦੂਜੇ ਸਾਰੇ ਮਣਕਿਆਂ ਨਾਲੋਂ ਉੱਚਾ ਪਾਇਆ ਹੁੰਦਾ, ਪਰੋਇਆ ਹੁੰਦਾ, ਜਾਂ ਦੂਜਿਆਂ ਨਾਲੋਂ ਥੋੜਾ ਜਿਹਾ ਵੱਡਾ ਹੁੰਦਾ ਜਿਹੜਾ ਮੇਰੂ ਹੁੰਦਾ। ਬਾਕੀ ਸਾਰੇ ਮਣਕੇ ਛੋਟੇ, ਉਹ ਕੱਲਾ ਵੱਡਾ ਹੈ, ਦੂਜੇ ਸਾਰੇ ਛੋਟੇ ਨੇ, ਉਹ ਕੱਲਾ ਵੱਡਾ ਹੈ। ਤੇ ਬਹੁਤ ਵੱਡਾ ਗਿਆਨ ਦੇ ਰਹੀ ਹੈ ਮਾਲਾ। ਮਾਲਾ ਫੇਰੀ ਜਾਂਦਾ ਹੈ, ਮੈਂ ਇੰਨੀਆਂ ਮਾਲਾ ਫੇਰੀਆਂ ਦਾ ਮਤਲਬ ਇਹ ਹੈ ਵੀ ਮਾਲਾ ਤੋਂ ਗਿਆਨ ਨਹੀਂ ਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਮਾਲਾ ਮੇਰ ਪੋਇਤ ਸਭ ਉੱਪਰ ਕੈ। ਭਾਈ ਸਾਹਿਬ ਕਹਿੰਦੇ ਨੇ ਮਾਲਾ ਦਾ ਮੇਰੂ ਸਭ ਤੋਂ ਉੱਚਾ ਪਰੋਇਆ ਗਿਆ, ਦੂਜਿਆਂ ਨਾਲੋਂ ਵੱਖਰਾ। ਜਿਹੜੀ ਉਹਨਾਂ ਦੀ ਮਾਲਾ ਫੇਰਦੇ ਹੋ ਨਾ ਤੁਸੀਂ, ਉਹਦੇ ਉੱਤੇ ਇੱਕ ਫੁੱਲ ਬਣਾ ਦਿੰਦੇ ਨੇ ਉਸੇ ਉੱਨ ਦਾ ਬਣਾ ਕੇ, ਉਹ ਮੇਰੂ ਦੇ ਉੱਤੇ ਬਣਾਇਆ ਜਾਂਦਾ। ਮੇਰੂ ਦੇ ਉੱਤੇ ਜਿਹੜਾ ਮੇਰੂ ਹੈ ਉਹ ਦੂਜੇ ਸਾਰੇ ਮਣਕਿਆਂ ਨਾਲੋਂ ਵੱਡਾ ਹੈ, ਜਿਹੜਾ ਮੇਰੂ ਹੈ ਉਹ ਸਾਰਿਆਂ ਤੋਂ ਉੱਚਾ ਹੈ, ਜਿਹੜਾ ਮੇਰੂ ਹੈ ਦੂਜੇ ਛੋਟੇ ਨੇ ਕੱਲਾ ਵੱਡਾ ਹੈ। ਭਾਈ ਸਾਹਿਬ ਕਹਿੰਦੇ ਵੱਡਾ ਤੇ ਹੈ, ਉੱਚਾ ਤੇ ਹੈ, ਪਰ ਉਹਦੇ ਤੋਂ ਸਿੱਖਿਆ ਲੈ ਲੈ, ਤੂੰ ਵੀ ਕਿਤੇ ਉੱਚਾ ਨਾ ਹੋ ਜਾਈ। ਜੈਸੇ ਮਾਲਾ ਮੇਰ ਪੋਇਤ ਸਭ ਉੱਪਰ ਕੈ। ਭਾਈ ਸਾਹਿਬ ਕਹਿੰਦੇ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ। ਵੱਡਾ ਹੋਣ ਕਾਰਨ ਵਿਚਾਰਾ ਗਿਣਤੀ ਚ ਨਹੀਂ ਆਉਂਦਾ। ਅਠੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕੁੰਜੀ ਦਾ ਖਿਤਾਬ ਹੈ, ਪੱਕੀ ਬਾਣੀ। ਸਾਧ ਸੰਗਤ, ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ, ਭਾਈ ਸਾਹਿਬ ਕਹਿੰਦੇ ਨੇ ਕਿ ਜਿਹੜੇ ਜਿਹੜਾ ਮਾਲਾ ਦਾ ਮੇਰੂ ਹੈ, ਉਹ ਮਣਕਾ ਜਿਹੜਾ ਸਾਰਿਆਂ ਤੋਂ ਉੱਚਾ ਹੈ, ਉਹ ਮਣਕਾ ਜਿਹੜਾ ਸਾਰਿਆਂ ਤੋਂ ਵੱਡਾ ਹੈ, ਉਹ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ। ਹੈ ਵੱਡਾ, 108 ਤੱਕ ਜਾਵਾਂਗੇ, ਉਹਨੂੰ ਗਿਣਦੇ ਹੀ ਨਹੀਂ ਫਿਰ ਵਾਪਸ, ਉਹਦੀ ਗਿਣਤੀ ਨਹੀਂ ਹੁੰਦੀ ਵਿਚਾਰੇ ਦੀ। ਇਸੇ ਤਰ੍ਹਾਂ ਕਹਿੰਦੇ ਵੇਖੀ ਕਿਤੇ ਮਨ ਵਿੱਚ ਮਾਨ ਜੇ ਕਰ ਬੈਠਾ ਨਾ, ਇਤਿਹਾਸ ਵਿੱਚ ਬੜੇ ਹੋਏ ਨੇ, ਪਰ ਇੱਥੇ ਭਾਵੇਂ ਗੁਰੂ ਕੇ ਪੁੱਤਰ ਸਨ, ਪਿਰਥੀ ਚੰਦ ਵਰਗੇ, ਧੀਰ ਮੱਲ ਵਰਗੇ, ਗੁਰੂ ਕੀ ਬੰਸ ਵਿੱਚੋਂ ਵਡਭਾਗ ਵਰਗੇ, ਇਹ ਕਿਸੇ ਗਿਣਤੀ ਚ ਨਹੀਂ ਆਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਨ੍ਹਾਂ ਦੇ ਅੰਦਰ ਮਾਨ ਹੋ ਗਿਆ, ਮਾਨ ਮਾਨ ਮੁਨੀ ਮੁਨ ਵਰਗਲੇ ਮਾਨ ਸਭੇ ਕੋ ਖਾਏ, ਜਿਨ੍ਹਾਂ ਕੋਲ ਛੋਟੇ ਬੱਚੇ ਨੇ ਭੈਣਾਂ ਕੰਟਰੋਲ ਕਰੋ, ਉਹਨਾਂ ਬੱਚਿਆਂ ਨੂੰ ਚੁੱਪ ਕਰਾਓ ਜਾਂ ਬੱਚਿਆਂ ਨੂੰ ਬਾਹਰ ਲੈ ਜਾਓ। ਆਵਾਜ਼ ਦੂਰ ਤੱਕ ਸੁਣਦੀ ਹੈ, ਪਿੱਛੇ ਖਲੋ ਕੇ ਵੀ ਸੁਣ ਸਕਦੇ ਹੋ। ਬੱਚੇ ਦੇ ਬੋਲਣ ਤੋਂ ਨਾਲ ਦੀ ਨਾਲ ਬਾਹਰ ਲੈ ਜਾ ਕਰੋ ਚੁੱਕ ਕੇ। ਭੈਣਾਂ ਦੇ ਚਰਨਾਂ 'ਚ ਬੇਨਤੀ, ਧਿਆਨ ਦਿਓ ਜਰਾ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ ਹੈ। ਪਹਿਲਾ ਪ੍ਰਮਾਣ ਮਾਲਾ ਦਾ, ਮਾਲਾ ਤੋਂ ਸਿੱਖਿਆ ਲੈ, ਮਾਨ ਨਾ ਕਰ ਲਈ ਮੈਂ ਇੰਨੀਆਂ ਫੇਰੀਆਂ। ਗਿਣਤੀ ਮਿਣਤੀ ਦਾ ਤੇ ਮਤਲਬ ਹੀ ਕੋਈ ਨੀ ਇੱਥੇ, ਇੱਥੇ ਗਿਣਤੀ ਗਿਣਤੀ ਕਾਹਦੀ। ਕਈ ਪ੍ਰੇਮੀ ਕਹਿੰਦੇ ਨੇ ਮੈਂ ਇੰਨੀਆਂ ਫੇਰੀਆਂ, ਮੈਂ 20 ਫੇਰੀਆਂ, ਮੈਂ 30 ਫੇਰੀਆਂ। ਜਿਹੜਾ ਟਾਈਮ ਤੂੰ ਗਿਣਤੀ ਤੇ ਲਾ ਰਿਹਾ ਉਹੀ ਉਹਦਾ ਹੋਰ ਸਿਮਰਨ ਕਰ ਵਾਹਿਗੁਰੂ ਵਾਹਿਗੁਰੂ ਦਾ। ਗਿਣਤੀ ਕਾਹਦੇ ਵਾਸਤੇ? ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁੱਤਰ ਨੂੰ ਕਿੰਨੀ ਵਾਰੀ ਯਾਦ ਕੀਤਾ, ਕਦੀ ਗਿਣਤੀ ਕੀਤੀ ਹੈ? ਆਪਣੀ ਧੀ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਕਿੰਨੀ ਵਾਰੀ ਯਾਦ ਕੀਤਾ, ਕਦੇ ਗਿਣਤੀ ਕੀਤੀ? ਕਿਉਂ ਨੀ ਗਿਣਤੀ ਕਰਦੇ? ਕਿਉਂਕਿ ਬੱਚਿਆਂ ਨਾਲ ਆਪਾਂ ਪਿਆਰ ਕਰਨਾ, ਰੱਬ ਨਾਲ ਵਪਾਰ ਵੀ ਕਰਨਾ ਹੈ। ਵੀ ਦੱਸ ਇੰਨਾ ਮੈਂ ਜਪਿਆ, ਤੂੰ ਮੈਨੂੰ ਦੱਸ ਕੀ ਦੇਣਾ, ਇਹ ਵਪਾਰ। ਰਾਮ 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 ਜਪਿਆ, ਖੁਦਾ ਖੁਦਾ ਜਪਿਆ, ਵਾਹਿਗੁਰੂ ਵਾਹਿਗੁਰੂ ਜਪਿਆ, ਉਹ ਗਿਣਤੀ ਰੱਖਦੇ ਆ। ਇੰਨੀ ਗਿਣਤੀ ਮੈਂ ਕੀਤੀ, ਕਿਉਂ ਕਰਦਾ ਗਿਣਤੀ? ਕਿਉਂਕਿ ਰੱਬ ਨਾਲ ਹਿਸਾਬ ਕਿਤਾਬ ਹੈ, ਬੱਚੇ ਨਾਲ ਪਿਆਰ ਹੈ। ਪਿਆਰ ਵਿੱਚ ਵਪਾਰ ਕਾਹਦਾ? ਪਿਆਰ ਵਿੱਚ ਗਿਣਤੀ ਮਿਣਤੀ ਦਾ ਤੇ ਮਤਲਬ ਵੀ ਕੋਈ ਨਹੀਂ। ਤੂੰ ਜਪਦਾ ਰਹਿ, ਪੜ੍ਹਦਾ ਰਹਿ, ਪੜ੍ਹਦਾ ਰਹਿ, ਪੜ੍ਹਦਾ ਰਹਿ। ਸਤਿਗੁਰੂ ਬਾਹ ਫੜ ਕੇ ਪੁੱਛਣਗੇ ਦੱਸ ਕਿਹੜੀ ਚੀਜ਼ ਦੀ ਲੋੜ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੈਨੂੰ ਤੇ ਮੰਗਣ ਦੀ ਲੋੜ ਹੀ ਨਹੀਂ ਪੈਣੀ, ਤੂੰ ਜਪਦਾ ਰਹਿ, ਤੂੰ ਆਪਣੀ ਚਾਲੀ ਚੱਲਦਾ ਰਹਿ, ਮੰਗਣ ਦੀ ਲੋੜ ਨਹੀਂ। ਗਿਣਤੀਆਂ ਕਾਹਦੇ ਵਾਸਤੇ? ਹਿਸਾਬ ਕਿਤਾਬ ਕਾਹਦੇ ਵਾਸਤੇ? ਰੱਬ ਨਾਲ ਵੀ ਹਿਸਾਬ ਕਿਤਾਬ ਕਰਦਿਆਂ ਮੈਂ ਇੰਨੇ ਪਾਠ ਕੀਤੇ ਨੇ ਆਹ ਫਲ ਚਾਹੀਦਾ, ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ ਨੇ ਆਹ ਫਲ ਚਾਹੀਦਾ, ਨਹੀਂ। ਜਪਦਾ ਰਹਿ, ਜਪਦਾ ਰਹਿ, ਜਪਦਾ ਰਹਿ, ਸਤਿਗੁਰ ਕਿਰਪਾ ਕਰਨੀ। ਇੱਕ ਹੋਰ ਭੈੜੀ ਬਿਮਾਰੀ ਸਾਡੇ 'ਚ, ਉਹ ਕੀ? ਮੈਨੂੰ ਕਹਿਣਗੇ ਬਾਬਾ ਜੀ ਇਹ ਦੱਸੋ ਵੀ ਜਪਜੀ ਸਾਹਿਬ ਦੇ ਕਿੰਨੇ ਪਾਠ ਕਰੀਏ ਜਿਹਦੇ ਨਾਲ ਮੈਂ ਦੁਖੀ ਨਾ ਹੋ। ਦੱਸੋ 11 ਪਾਠ ਕਰਾਂ ਕਿ 21 ਕਰਾਂ ਕਿ 31 ਕਰਾਂ ਕਿ 51 ਕਰਾਂ ਕਿ 101 ਕਰਾਂ? ਮੈਨੂੰ ਇਹ ਦੱਸੋ ਵੀ ਜਪਜੀ ਸਾਹਿਬ ਦੇ ਕਿੰਨੇ ਪਾਠ ਰੋਜ਼ ਕਰਿਆ ਕਰਾਂ ਜਿਹਦੇ ਨਾਲ ਮੈਨੂੰ ਦੁੱਖ ਨਾ ਆਵੇ। ਮੈਂ ਕਈ ਵਾਰੀ ਸੰਗਤ 'ਚ ਬੇਨਤੀ ਕੀਤੀ ਹੈ, ਮੈਂ ਕਿਹਾ ਗੁਰਮੁਖਾ ਗੁਰੂ ਗੋਬਿੰਦ ਸਿੰਘ ਜਪਜੀ ਸਾਹਿਬ ਪੜ੍ਹਦੇ ਹੀ ਨਹੀਂ ਹੋਣੇ ਫਿਰ ਜਿਹੜਾ ਉਹਨਾਂ ਨੂੰ ਇੰਨਾ ਦੁੱਖ ਆਇਆ। ਆਨੰਦਪੁਰ ਸਾਹਿਬ ਉਹਨਾਂ ਨੂੰ ਛੱਡਣਾ ਪੈ ਗਿਆ, ਸਰਸਾ ਤੇ ਸਾਰਾ ਪਰਿਵਾਰ ਵਿਛੜ ਗਿਆ, ਅੱਖਾਂ ਦੇ ਸਾਹਮਣੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਗੁਜਰੀ ਉਹ ਵੀ ਚਲੇ ਗਏ, ਪਰਿਵਾਰ ਸ਼ਹੀਦ ਹੋ ਗਿਆ, ਬੱਚੇ ਔਰ ਗੁਰੂ ਗੋਬਿੰਦ ਸਿੰਘ ਦੇ ਪਿਤਾ। ਇਹਦਾ ਮਤਲਬ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਜਪਜੀ ਸਾਹਿਬ ਪੜ੍ਹਦੇ ਹੀ ਨਹੀਂ ਹੋਣੇ, ਮਹਾਰਾਜ ਨਿਤਨੇਮ ਨਹੀਂ ਸੀ ਕਰਦੇ। ਜਪਜੀ ਸਾਹਿਬ ਚੌਪੀ ਸਾਹਿਬ ਪੜ੍ਹੋ, ਪਰ ਉਹਨੂੰ ਕੇਵਲ ਆਪਣੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਨਾ ਪੜ੍ਹੋ। ਜਪਜੀ ਸਾਹਿਬ ਕਾਹਦੇ ਵਾਸਤੇ ਹੈ? ਦੁੱਖ ਮਹਾਰਾਜ ਤੇ ਕਹਿੰਦੇ ਨੇ ਜਿਹਾ ਬੀਜੈ ਸੋ ਲੁਣਾ ਕਰਮ ਸੰਦੜਾ ਖੇਤ। ਤੇਰਾ ਬੀਜਿਆ ਹੈ ਜਿਹੜਾ ਅੱਜ ਭੋਗ ਲਿਆ, ਜੇ ਦੁੱਖ ਹੈ ਤੇ ਬੀਜਿਆ ਹੋਣਾ ਕਦੇ ਨਾ ਕਦੇ, ਜੇ ਅੱਜ ਦੁਖੀ ਹੈ ਤੇ ਕਦੇ ਨਾ ਕਦੇ ਕਿਸੇ ਨੂੰ ਦੁਖੀ ਕੀਤਾ ਹੋਣਾ। ਜੇ ਦੁਖੀ ਹੈ ਨਾ ਅੱਜ, ਕਦੇ ਕਿਸੇ ਨਾ ਕਿਸੇ ਨੂੰ ਦੁੱਖ ਦਿੱਤਾ ਹੋਵੇਗਾ। ਔਰ ਬਾਣੀ ਕਾਹਦੇ ਵਾਸਤੇ ਪੜ੍ਹਨੀ ਹੈ? ਬਾਣੀ ਨੇ ਸਾਡੇ ਮਨ ਨੂੰ ਐਡਾ ਮਜ਼ਬੂਤ ਕਰ ਦੇਣਾ ਹੈ, ਜਪਜੀ ਸਾਹਿਬ ਦੇ ਪਾਠ ਨੇ ਐਡਾ ਮਜ਼ਬੂਤ ਕਰ ਦੇਣਾ ਹੈ, ਦੁੱਖ ਭੋਗਣ ਨੂੰ, ਦੁੱਖ ਭੋਗਣ ਦੀ ਸ਼ਕਤੀ ਮਿਲੇਗੀ। ਦੁੱਖ ਨੂੰ ਕੱਟਣਾ ਨਹੀਂ, ਅਰਦਾਸ ਕਰੋ ਸੱਚੇ ਪਾਤਸ਼ਾਹ ਦੁੱਖ ਦਿਓ। ਇਹ ਨਾ ਕਹਿਣਾ ਕਿ ਦੁੱਖ ਨਾ ਦਿਓ। ਜੇ ਦੁੱਖ ਕਹਿਣਾ ਵੀ ਮੈਨੂੰ ਨਹੀਂ ਦੁੱਖ ਚਾਹੀਦਾ, ਫਿਰ ਤੂੰ ਗੁਰਮੁਖ ਕਿੱਧਰ ਦਾ ਹੈ? ਗੁਰਮੁਖ ਤੇ ਉਹ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੂਟਾਂ ਖਾਵੇ। ਫਿਰ ਕਿੱਧਰ ਦਾ ਗੁਰਮੁਖ ਹੈ?
ਜੇ ਕਹਿੰਦਾ ਮੈਨੂੰ ਦੁੱਖ ਨਾ ਦੇ ਮੈਨੂੰ ਤੇ ਸੁੱਖ ਚਾਹੀਦਾ, ਮੈਨੂੰ ਗਰੀਬੀ ਨਾ ਦੇ ਮੈਨੂੰ ਤੇ ਅਮੀਰੀ ਚਾਹੀਦੀ ਹੈ, ਮੈਨੂੰ ਕੱਚਾ ਘਰ ਨਹੀਂ ਮੈਨੂੰ ਤੇ ਕੋਠੀ ਚਾਹੀਦੀ ਹੈ, ਫਿਰ ਤੂੰ ਗੁਰਮੁਖ ਕਿੱਧਰ ਦਾ ਹੈ? ਜੇ ਕੋਠੀ ਦੇ ਦਿੱਤੀ ਤਾਂ ਵੀ ਉਹਦੀ ਰਜਾ ਹੈ, ਜੇ ਕੱਚਾ ਕੋਠਾ ਹੈ ਤੇ ਤਾਂ ਵੀ ਉਹਦੀ ਰਜਾ ਹੈ, ਜੇ ਸਾਈਕਲ ਹੈ ਤਾਂ ਵੀ ਉਹਦੀ ਰਜਾ ਹੈ, ਜੇ ਮੋਟਰਸਾਈਕਲ ਹੈ ਤਾਂ ਵੀ ਉਹਦੀ ਰਜਾ, ਜੇ ਗੱਡੀ ਹੈ ਤੇ ਤਾਂ ਵੀ ਉਹਦੀ ਰਜਾ। ਹੁਕਮ ਚ ਰਹਿਣਾ ਮਹਾਰਾਜ, ਜਿੱਥੇ ਰੱਖੇਗਾ ਬਸ ਠੀਕ ਹੈ। ਹਾਂ ਜਪਜੀ ਸਾਹਿਬ ਪੜ੍ਹੋ, ਜਪਜੀ ਸਾਹਿਬ ਨੇ ਮਨ ਐਡਾ ਮਜ਼ਬੂਤ ਕਰ ਦੇਣਾ ਹੈ ਕਿ ਦੁੱਖ ਸੁੱਖ ਵਰਗਾ ਲੱਗੇਗਾ। ਦੁੱਖ ਆਵੇਗਾ ਪਰ ਇੰਜ ਲੱਗੇਗਾ ਵੀ ਸੁੱਖ ਹੀ ਹੈ, ਆਨੰਦ ਹੈ। ਦੁੱਖ ਆਵੇਗਾ ਜ਼ਰੂਰ, ਦੁੱਖ ਨਹੀਂ ਕੱਟਿਆ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਜਿਹੜਾ ਬੀਜਿਆ ਉਹਨੂੰ ਵੱਢਣਾ ਪੈਣਾ। ਅੱਜ ਅਰਦਾਸ ਕਰਾ ਦੇ ਵੀ ਦੁੱਖ ਕੱਟਿਆ ਜਾਏ, ਉਹ ਤੇਰਾ ਦੁੱਖ ਇੱਕ ਵਾਰੀ ਕੱਟਿਆ ਜਾਏਗਾ, ਪਿੱਛੇ ਜਾ ਕੇ ਲੱਗ ਜਾਏਗਾ, ਫਿਰ ਇੱਕ ਦਿਨ ਐਸਾ ਆਏਗਾ ਫਿਰ ਇਕੱਠਾ ਭੋਗਣਾ ਪੈਣਾ। ਇਸ ਕਰਕੇ ਥੋੜਾ ਥੋੜਾ ਚੱਲਦਾ ਰਹੇ ਨਾਲ, ਦੁੱਖਾਂ ਵਿੱਚ ਹੀ ਰੱਬ ਯਾਦ ਆਉਂਦਾ। ਉਂਝ ਤੇ ਆਪਾਂ ਵਾਹਿਗੁਰੂ ਕਹਿਣ ਵਾਲੇ ਹੈ ਨਹੀਂ, ਅਸੀਂ ਗਏ ਹੇਮਕੁੰਡ ਸਾਹਿਬ, ਗਏ ਸਾਰੇ ਰਾਹ ਗੱਲਾਂ ਮਾਰਦੇ ਕਿ ਜਦੋਂ ਆ ਗਿਆ ਪਹਾੜੀ ਰਾਹ, ਕਹਿੰਦੇ ਜੀ ਨਾਮ ਜਪ ਲਓ। ਮੈਂ ਕਿਹਾ ਹੁਣ ਨਾਮ ਚੇਤਾ ਆ ਗਿਆ? ਕਹਿੰਦੇ ਜਪੋ ਸਤਨਾਮ ਵਾਹਿਗੁਰੂ, ਇੱਕ ਅੱਗੇ ਬੋਲੇ ਬਾਕੀ ਮਗਰ ਮਗਰ। ਡਰਦੇ ਜਪਦੇ, ਉਂਝ ਕਿੱਥੇ ਜਪਣ ਵਾਲੇ ਆਪਾਂ? ਬਿਮਾਰੀ ਆ ਗਈ ਚਲੋ ਗੁਰਦੁਆਰੇ, ਪਰ ਇਹ ਆਨੰਦ ਨਹੀਂ। ਦੁੱਖ ਪਏ ਤੇ ਜਪਿਆ ਤੇ ਕੀ ਜਪਿਆ, ਸੁਭਾਅ ਬਣਾਓ ਰੋਜ਼ ਜਪਣ ਦਾ। ਬਾਬਾ ਜੀ ਜੋ ਕਹੋਗੇ ਕਰਾਂਗੇ, ਬਸ ਮੁੰਡਾ ਠੀਕ ਹੋ ਜਾਏ, ਅੰਮ੍ਰਿਤ ਵੀ ਛਕ ਲਾਂਗੇ, ਦਾੜੀਆਂ ਵੀ ਰੱਖ ਲਾਂਗੇ, ਕੇਸ ਵੀ ਰੱਖ ਲਾਂਗੇ, ਜੋ ਕਹੋਗੇ ਕਰਾਂਗੇ। ਮਨ ਚ ਮਾਰ ਕੇ ਵੇਖੋ ਝਾਤੀ, ਜੇ ਕੋਈ ਇਹੋ ਜਿਹੀ ਖੇਡ ਵਰਤ ਜੇ, ਬੱਚੇ ਤੇ ਭੀੜ ਬਣ ਜੇ, ਭੱਜੇ ਫਿਰਾਂਗੇ। ਜੋ ਕਹੋਗੇ ਕਰਾਂਗੇ, ਠੀਕ ਹੋਣਾ ਚਾਹੀਦਾ। ਪਰ ਆਪਾਂ ਵੀ ਪ੍ਰੇਮ ਨਾਲ ਮੰਨਣ ਵਾਲੇ ਨਹੀਂ। ਜਿੰਨੀ ਮਰਜ਼ੀ ਪ੍ਰੇਮ ਨਾਲ ਮੈਂ ਤੁਹਾਨੂੰ ਬੇਨਤੀ ਕਰ ਲਾਂ ਵੀ ਅੰਮ੍ਰਿਤ ਛਕ ਲਓ, ਛਕ ਲਓ, ਛਕ ਲਓ, ਕੋਈ ਨਹੀਂ ਮੰਨਦਾ। ਆ ਪਿੱਛੇ ਜੇ 92-93 ਸਮਾਂ ਆਇਆ ਨਾ, ਜਦੋਂ ਜਿੱਥੇ ਵੇਖੋ ਬਰਾਤ 11 ਬੰਦੇ, ਵੱਧ ਜਾਇਆ ਹੀ ਨਾ, 12 ਨਹੀਂ ਸੀ ਨਾ ਜਾਂਦੇ। ਜੇ 11 ਨੇ ਤੇ 11 ਹੀ, ਜਾਂ 5 ਜਾਂ 7, ਸਾਰਿਆਂ ਨੂੰ ਪਤਾ ਹੈ। ਤੇ ਜਿਹੜੀਆਂ ਬੀਬੀਆਂ ਮਿਲਣੀ ਜਾਂਦੀਆਂ ਸੀ ਉਦੋਂ ਨਹੀਂ ਸੀ ਲੈ ਕੇ ਜਾਂਦੇ, ਕੀ ਹੋ ਗਿਆ ਸੀ? ਸਭ ਹਟ ਗਏ। ਫਿਰ ਮਾਸ ਬਰਾਤਾਂ ਚ ਸ਼ਰਾਬ ਕਿੱਥੇ ਸੀ? ਹੁਣ ਫਿਰ ਚੱਲਦੀ ਹੈ ਨਾ ਉਵੇਂ ਪੈਲਸਾਂ ਚ, ਉਦੋਂ ਕੀ ਹੋ ਗਿਆ ਸੀ? ਫਿਰ ਬਰਾਤ 11 ਬੰਦੇ, ਅੱਜ ਫਿਰ 500-500 ਜਾਂਦਾ, ਉਦੋਂ ਦਾਜ ਕਿਉਂ ਨਹੀਂ ਸੀ ਲੈਂਦੇ? ਉਦੋਂ ਗੱਡੀਆਂ ਕਿੱਥੇ ਮੰਗਦਾ ਸੀ ਕੋਈ ਗੱਡੀ? ਸਭ ਹਟ ਗਏ। ਡੰਡੇ ਅੱਗੇ ਨੱਚਦੇ ਆ ਕੋ ਸਤਨਾਮ
ਸ੍ਰੀ ਵਾਹਿਗੁਰੂ।
ਪਰ ਇੱਕ ਮੇਰੀ ਹੋਰ ਬੇਨਤੀ, ਇੱਥੇ ਪ੍ਰੇਮ ਨਾਲ ਸਮਝ ਲਿਓ, ਅੱਜ ਫਿਰ ਉਹੀ ਹਾਲ ਹੋ ਗਿਆ ਨਾ। ਪਤਾ ਕਿਉਂ ਹੋਇਆ? ਕਾਰਨ ਪਤਾ ਕੀ ਹੈ? ਲੈਂਟਰ ਤੇ ਪਾਤਾ, ਪਾਣੀ ਨਹੀਂ ਲਾਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੈਂਟਰ ਪਾ ਦਿਓ, ਸਮਿੰਟ ਪਾ ਦਿਓ, ਸਰੀਆ ਪਾ ਦਿਓ, ਬਜਰੀ ਪਾ ਦਿਓ। ਮਿਸਤਰੀ ਕਹੇਗਾ ਇਹਨੂੰ 10 ਦਿਨ ਤਰਾਈ ਕਰਨੀ ਹੈ, ਫਿਰ ਗੱਲ ਬਣੇਗੀ। ਉਹ ਹੈ ਪ੍ਰੇਮ। ਜਦੋਂ ਪ੍ਰੇਮ ਨਹੀਂ, ਲੈਂਟਰ ਪਾ ਦਿੱਤਾ, ਤਰਾਈ ਕੀਤੀ ਨਹੀਂ, ਉਹਨੇ ਇੱਕ ਮਹੀਨਾ ਵੀ ਨਹੀਂ ਕੱਟਣਾ, 5 ਮਹੀਨੇ 6 ਮਹੀਨੇ ਕੱਟ ਜਾਏਗਾ, ਡਿੱਗ ਪੈਣਾ ਉਹਨੇ, ਹੋਰਾਂ ਨੂੰ ਵੀ ਮਾਰੇਗਾ ਨਾਲ। ਉਹੀ ਕੰਮ ਸਾਡੇ ਨਾਲ ਬਣਿਆ, ਇੱਕ ਵਾਰੀ ਸਾਰੀ ਕਿਰਪਾਨਾਂ ਵਾਲੇ, ਮੁੜ ਕੇ ਫਿਰ ਉਹੀ ਹਾਲ। ਪਰ ਜਿਹੜਾ ਪ੍ਰੇਮ ਨਾਲ ਅੰਮ੍ਰਿਤ ਛਕਦਾ ਨਾ, ਡੰਡੇ ਨਾਲ ਨਹੀਂ, ਜਿਹੜਾ ਪ੍ਰੇਮ ਨਾਲ ਛਕਦਾ ਉਹ ਆਪਣੇ ਮਨ ਨੂੰ ਪੂਰਾ ਕਾਇਮ ਕਰਕੇ ਛਕਦਾ, ਫਿਰ ਉਹ ਟੁੱਟਣ ਵਾਲਾ ਨਹੀਂ। ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੱਚ, ਉਹ ਖਿੱਚ ਕੇ ਐਸੀ ਤਣੀ ਜਾਂਦੀ ਹੈ ਜਿਹੜੀ ਟੁੱਟਦੀ ਨਹੀਂ। ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਪ੍ਰੀਤ ਐਸੀ ਜਿਹੜੀ ਟੁੱਟੇ ਨਾ, ਜਿਹੜੀ ਅੱਧ ਵਿਚਾਲੇ ਟੁੱਟ ਗਈ ਉਹ ਪ੍ਰੀਤ ਕਾਹਦੀ, ਜਿਹੜੀ 2-4 ਸਾਲ ਬਾਅਦ ਜਿਹੜਾ ਟੁੱਟ ਜਾ ਉਹ ਪ੍ਰੇਮ ਕਾਹਦਾ? ਪ੍ਰੇਮ ਕਿਤੇ ਟੁੱਟਦਾ ਨਹੀਂ ਹੁੰਦਾ, ਜਿਹੜਾ ਟੁੱਟ ਜਾਂਦਾ ਉਹ ਪ੍ਰੇਮ ਹੀ ਨਹੀਂ। ਉਹ ਕਿੱਧਰ ਦਾ ਪ੍ਰੇਮ ਆ ਜਿਹੜਾ ਵਿੱਚ ਵਿਚਾਲੇ ਟੁੱਟ ਗਿਆ? ਬੜੇ ਨੇ ਐਸੇ, ਪਰ ਗੁਰੂ ਪਿਆਰਿਓ ਅੱਜ ਫਿਰ ਉਹੀ ਹਾਲ ਹੈ। ਮਿਲਣੀ ਕਿਤੇ ਨਹੀਂ ਸੀ ਜਾਂਦੀ, ਅੱਜ ਫਿਰ ਵੇਖੋਗੇ 500-500 ਬੰਦਾ ਬਰਾਤ ਦਾ, ਉਹਨੇ ਬੰਦੇ ਉਹਨੀਆਂ ਬੀਬੀਆਂ ਵੀ ਨਾਲ ਹੁੰਦੀਆਂ ਕਿਤੇ ਚਲੀਆਂ ਇਹ ਮਿਲਣੀ ਕਰਨ ਚਲੀਆਂ ਨੇ ਸਾਡੇ ਉੱਥੇ ਇੱਕ ਰੱਤੋ ਕੇ ਪਿੰਡ ਹੈ ਢੱਡਰੀਆਂ ਦੇ ਕੋਲ ਮੈਨੂੰ ਯਾਦ ਹੈ ਅੱਜ ਤੋਂ 11-12 ਸਾਲ ਪਹਿਲਾਂ ਦੀ ਗੱਲ ਹੈ ਛੋਟੇ ਛੋਟੇ ਸੀ ਸਾਰੇ ਉੱਥੇ ਇੱਕ ਬਰਾਤ ਆਈ ਬੀਬੀਆਂ ਆ ਗਈਆਂ ਮਿਲਣੀ ਨਾਲ 5-6 ਬੀਬੀਆਂ ਉਹਨਾਂ ਨੇ ਬੜੇ ਸੋਹਣੇ ਸੂਟ ਪਾਏ ਬਥੇਰਾ ਕੁਝ ਲਾਇਆ ਪਾਇਆ 3-4 ਸਿੰਘ ਆ ਗਏ ਗੁਰੂ ਕੇ ਪਿਆਰੇ ਕਹਿੰਦੇ ਬੀਬੀ ਤੁਹਾਨੂੰ ਪਤਾ ਨੀ ਮਿਲਣੀ ਬੰਦ ਕੀਤੀ ਹੋਈ ਹੈ ਨਹੀਂ ਜੀ ਪਤਾ ਨੀ ਲੱਗਿਆ ਭੁਲੇਖੇ ਨਾਲ ਆ ਗਈ ਉੱਥੇ ਪਏ ਸੀ ਬੱਠਲ ਕਹਿੰਦੇ ਗੋਹਾ ਸੁੱਤੋ ਇੱਥੇ ਉੱਥੇ ਗੋਹਾ ਸੁਟਾਇਆ ਉਹਨਾਂ ਫਿਰ ਹੱਥ ਜੋੜੇ ਮਾਫ ਕਰ ਦਿਓ ਇੱਕ ਵਾਰ ਪਰ 2-4 ਸਾਲ ਵੇਖਿਆ ਅੱਜ ਫਿਰ ਉਹੀ ਹਾਲ ਹੋ ਗਿਆ ਦਾਜ ਅੱਜ ਵੱਡੀ ਸਾਰੀ ਕੋਠੀ ਬਣਾਈ ਹੈ ਇਹਨੂੰ ਭਰੇਗਾ ਕਿਵੇਂ ਉਹ ਤੂੰ ਇਹਨੂੰ ਰੱਖ ਬੈੱਡ ਬੁੱਡ ਤੇ ਲਿਆ ਕੋਈ ਚੱਜ ਦੇ ਸੋਫਾ ਲਿਆ ਕੋਈ ਸੋਹਣਾ ਲੱਗੇ ਸਜਾ ਇਹਨੂੰ ਮਾੜਾ ਮੋਟਾ ਕੋਈ ਨੀ ਬਾਬਾ ਜੀ ਆ ਹੀ ਜਾਣਾ ਤੇ ਮੁੰਡਾ ਕਿੰਨੇ ਸਾਲਾਂ ਦਾ ਜੇ 8 ਸਾਲਾਂ ਦਾ ਮੁੰਡਾ ਹੁਣ ਲੱਗੀਆਂ ਨੇ ਆਸਾਂ ਆ ਜਾਣਾ 8 ਸਾਲਾਂ ਦਾ ਮੁੰਡਾ ਹੋਇਆ ਜੇ ਅਜੇ 12 ਸਾਲਾਂ ਨੂੰ ਵਿਆਹ ਕਰਨਾ ਹੈ ਕਹਿੰਦਾ ਕੋਈ ਨੀ ਆ ਹੀ ਜਾਣਾ ਮੋਟਰਸਾਈਕਲ ਲਈ ਫਿਰਦਾ ਗੱਡੀ ਰੱਖ ਬਥੇਰੇ ਪੈਸੇ ਨੇ ਜ਼ਮੀਨ ਜਾਇਦਾਦ ਬਥੇਰੀ ਹੈ ਕੋਈ ਨੀ ਬਾਬਾ ਜੀ ਆ ਹੀ ਜਾਣੀ ਗੱਡੀ ਮੁੰਡਾ ਵਿਆਹਵਾਂਗੇ ਤੇ ਆ ਜਾਣੀ ਪਰ ਮੁੜ ਕੇ ਭਾਵੇਂ ਮੁੰਡਾ ਬਹਿਣ ਵੀ ਨਾ ਦੇਵੇ ਜਦੋਂ ਵਿਆਹ ਜੇ ਮੁੰਡਾ ਕਬੂਤਰ ਥੱਲੇ ਬੁੜਿਆ ਮੈਟ ਲਪੇੜ ਤੇ ਥੱਲੇ ਉੱਤੇ ਫਿਰ ਵੇਖਦੇ ਨੇ ਆਲਾ ਦੁਆਲਾ ਫਿਰ ਐਵੇਂ ਮੂੰਹ ਅੱਡਣ ਦੀ ਕੀ ਲੋੜ ਪਈ ਹੈ ਆਪਣੀ ਕਿਰਤ ਬਿਰਤ ਹੋਵੇ ਭਾਵੇਂ ਥੋੜੀ ਹੋਵੇ ਜਿਹੜੀ ਆਪਣੀ ਕਮਾਈ ਦਾ ਬੈੱਡ ਲਿਆ ਕੇ ਉਹਦੇ ਤੇ ਸੌਣ ਦਾ ਆਨੰਦ ਹੈ ਨਾ ਯਾਦ ਰੱਖਣਾ ਉਹ ਦਾਜ ਦੇ ਦਾ ਆਨੰਦ ਨਹੀਂ ਉਹ ਆਨੰਦ ਨਹੀਂ ਜਿਹੜਾ ਆਪਣੀ ਕਮਾਈ ਨਾਲ ਲਿਆਂਦੀ ਗੱਡੀ ਚਲਾਉਣ ਦਾ ਆਨੰਦ ਹੈ ਉਹ ਦਾਜ ਦੀ ਗੱਡੀ 'ਚ ਬੈਠਣ ਦਾ ਆਨੰਦ ਨਹੀਂ ਆਉਣਾ ਸਦਾ ਯਾਦ ਰੱਖਿਓ ਆਪਣੀ ਕਮਾਈ ਦਾ ਤੇ ਭਾਵੇਂ ਟੁੱਟਾ ਹੀ ਸਕੂਟਰ ਹੋਵੇ ਉਹ ਵੀ ਵਧੀਆ ਲੱਗਦਾ ਆਪਣੀ ਕਮਾਈ ਦਾ ਲਿਆਂਦਾ ਤੇ ਨਾਲੇ ਜਿਹੜੀ ਅੱਜ ਕੱਲ੍ਹ ਤੇ ਆਮ ਮੈਂ ਵੇਖਿਆ ਬੱਚੇ ਨੂੰ ਜਨਮ ਲੈਣ ਤੋਂ ਪਹਿਲਾਂ ਲੋਕ ਧੀਆਂ ਨੂੰ ਮਾਰ ਦਿੰਦੇ ਨੇ ਜਨਮ ਲੈਣ ਤੋਂ ਪਹਿਲਾਂ ਧੀਆਂ ਮਾਰ ਦਿੱਤੀਆਂ ਕਿਉਂ ਮਾਰਦੇ ਨੇ ਧੀਆਂ ਕਿਉਂਕਿ ਬਾਪੂ ਨੂੰ ਪਤਾ ਹੈ ਕਿ ਜੇ ਮੇਰੀਆਂ 4 ਧੀਆਂ ਹੋ ਗਈਆਂ ਇੱਕ ਧੀ ਦੇ ਵਿਆਹ ਤੇ 2-3 ਕਿੱਲੇ ਜ਼ਮੀਨ ਵੇਚਣੀ ਪੈਣੀ ਹੈ ਧੀ ਫਿਰ ਘਰੋਂ ਤੋਰੀ ਜਾਂਦੀ ਹੈ ਜੀ ਕਿਉਂਕਿ ਦਾਜ ਦੇ ਲੋਭੀ ਬੜਾ ਕੁਝ ਮੰਗਦੇ ਨੇ ਆਹ ਵੀ ਚਾਹੀਦਾ ਆਹ ਵੀ ਚਾਹੀਦਾ ਆਹ ਵੀ ਚਾਹੀਦਾ ਆਹ ਤੁਹਾਡੇ ਮਾਨਸਾ ਲਾ ਕੇ ਫਿਰ ਲੋਕ ਹੈ ਤੇ ਅਨਪੜ੍ਹ ਨੇ ਉਹਨਾਂ ਨੂੰ ਇਹ ਤੇ ਪਤਾ ਨੀ ਵੀ ਫਿਰ ਜਿਹਨੂੰ ਕਹਿੰਦੇ ਕੀ ਨੇ ਇੱਕੋ ਬੀਬੀ ਬੋਲੀ ਉਹਦੇ ਮੁੰਡਿਆਂ ਦਾ ਵਿਆਹ ਸੀ ਅਖੇ ਕੀ ਚਾਹੀਦਾ ਹੋਰ ਦਾ ਤੇ ਮੈਨੂੰ ਪਤਾ ਨੀ ਠੰਡੀ ਲਮਾਰੀ ਜ਼ਰੂਰ ਚਾਹੀਦੀ ਉਹ ਫਰਿੱਜ ਨੂੰ ਠੰਡੀ ਲਮਾਰੀ ਦਾ ਇੰਨਾ ਵੀ ਨੀ ਪਤਾ ਵੀ ਉਹਨੂੰ ਕਹਿੰਦੇ ਕੀ ਨੇ ਹੋਰ ਦਾ ਤੇ ਪਤਾ ਨੀ ਠੰਡੀ ਲਮਾਰੀ ਚਾਹੀਦੀ ਅਨਪੜ੍ਹ ਪਰ ਦਾਜ ਉਹ ਵੀ ਮੰਗ ਰਹੇ ਨੇ ਲੋਭ ਮਨ ਵਿੱਚ ਪਰ ਜਿਹੜਾ ਪਿਓ ਸਿਸਕੀਆਂ ਲੈ ਰਿਹਾ ਜਿਹੜੀ ਧੀ ਦਾ ਪਿਓ ਪੈਰੀ ਪੱਗ ਰੱਖਦਾ ਜਿਹਨੇ 4-5 ਕਿੱਲੇ ਜ਼ਮੀਨ ਵੇਚ ਕੇ ਧੀ ਨੂੰ ਵਿਆਹਿਆ ਦਾਜ ਦੇ ਲੋਭੀਆਂ ਨੇ ਧੱਕੇ ਨਾਲ ਗੱਡੀ ਲਈ ਧੱਕੇ ਨਾਲ ਮੋਟਰਸਾਈਕਲ ਲਿਆ 10-20 ਲੱਖ ਦਾ ਲੜਕੀ ਦੇ ਪਿਓ ਨੂੰ ਕਰਜ਼ਾਈ ਕਰ ਦਿੱਤਾ ਉਹਦੀਆਂ ਆਹਾਂ ਉਹਦੀਆਂ ਅਰਦਾਸਾਂ ਉਹਦੇ ਹੌਕੇ ਫਿਰ ਇੱਕ ਦਿਨ ਪਤਾ ਕੀ ਕਰਦੇ ਨੇ ਜਿਹੜੀ ਤੂੰ ਧੱਕੇ ਨਾਲ ਗੱਡੀ ਲੈ ਕੇ ਆਇਆ ਬਹੁਤਾ ਮਾਣ ਨਾ ਕਰ ਸਾਰੇ ਟੱਬਰ ਨੂੰ ਲੈ ਕੇ ਟਰੱਕ ਥੱਲੇ ਵੜਦੀ ਆ ਕੋ ਸਤਨਾਮ
ਸ੍ਰੀ ਵਾਹਿਗੁਰੂ
ਏਦੂ ਚੰਗਾ ਆਪਣੀ ਧੀ ਨੂੰ ਅਗਲਾ ਕੱਖ ਦੇਵੇ ਭਾਵੇਂ ਲੱਖ ਦੇਵੇ ਕਦੇ ਮੰਗੋ ਨਾ ਅੱਗੇ ਵੀ ਤੇ ਧੀਆਂ ਹੋਣਗੀਆਂ ਜੇ ਤੇਰੀ ਆਪਣੀ ਲੜਕੀ ਨੇ ਜਨਮ ਨਹੀਂ ਲਿਆ ਪੋਤਰੀਆਂ ਹੋਣਗੀਆਂ ਹੋਣਗੇ ਬੱਚੇ ਫਿਰ ਇੱਕ ਦਿਨ ਦੁੱਖ ਦਾ ਸਾਹਮਣਾ ਕਰਨਾ ਪੈਣਾ ਬਾਕੀ ਹਰ ਇੱਕ ਦੇ ਕਰਮ ਉਹਦੇ ਨਾਲ ਹੁੰਦੇ ਨੇ ਕਈ ਵਾਰੀ ਧੀਆਂ ਐਸੀਆਂ ਹੁੰਦੀਆਂ ਨੇ ਜਿਹੜੇ ਦੋਹਤਰੇ ਇਹੋ ਜਿਹੇ ਜੰਮਦੇ ਨੇ ਨਾਮ ਉੱਚਾ ਕਰ ਦਿੰਦੇ ਨੇ ਨਾਨੇ ਦਾ ਵੀ ਨਾਲ ਹੀ ਉਹਨਾਂ ਪੋਤਰੇ ਨਾਮ ਉੱਚਾ ਨਹੀਂ ਕਰਦੇ ਜਿੰਨਾ ਦੋਹਤਰੇ ਲੈ ਜਾਂਦੇ ਨੇ ਸਤਿਕਾਰ ਕਰਦੇ ਨੇ ਇਸ ਕਰਕੇ ਹਰ ਇੱਕ ਦੇ ਕਰਮ ਉਹਦੇ ਨਾਲ ਨੇ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਜਨਮ ਹੋਇਆ ਨਾ ਜਦੋਂ ਮਸਤਵਾਣਾ ਸਾਹਿਬ ਦੇ ਕੋਲ ਪਿੰਡ ਹੈ ਬਡਰੁੱਖਾਂ ਉੱਥੇ ਨਾਨਕੇ ਪਿੰਡ ਸੀ ਮਹਾਰਾਜਾ ਰਣਜੀਤ ਸਿੰਘ ਦੇ ਤੇ ਇੱਕ ਬਾਬਾ ਮਹਾਂਪੁਰਖ ਹੁੰਦੇ ਸੀ ਉਹਨਾਂ ਕੋਲ ਪ੍ਰਸ਼ਾਦਾ ਲੈ ਕੇ ਜਾਂਦੇ ਸਨ ਇਹਨਾਂ ਦੇ ਘਰ 'ਚ ਲੜਕੀ ਨੇ ਜਨਮ ਲਿਆ ਇਹਨਾਂ ਨੇ ਘੜੇ 'ਚ ਪਾ ਕੇ ਨਾ ਧੀ ਨੂੰ ਤੇ ਉਹਨੂੰ ਘੜੇ ਦੇ ਵਿੱਚ ਨੱਪ ਦਿੱਤਾ ਉੱਤੇ ਪਾ ਦਿੱਤੀ ਮਿੱਟੀ ਮਿੱਟੀ ਪਾਤੀ ਉਹ ਮਹਾਂਪੁਰਸ਼ਾਂ ਕੋਲ ਗਏ ਪ੍ਰਸ਼ਾਦਾ ਵਗਾ ਕੇ ਮਾਰਿਆ ਥਾਲਾ ਕਹਿੰਦੇ ਲੈ ਜਾਓ ਭੱਜੋ ਇੱਥੋਂ ਅਸੀਂ ਨੀ ਪ੍ਰਸ਼ਾਦਾ ਛਕਣਾ ਤੁਹਾਡੇ ਹੱਥ ਦਾ ਕਹਿੰਦੇ ਜੀ ਕੀ ਹੋ ਗਿਆ ਬਾਬਾ ਜੀ ਗਲਤੀ ਕੀ ਹੋ ਗਈ ਭੁੱਲ ਕੀ ਹੋ ਗਈ ਦੱਸੋ ਮਹਾਂਪੁਰਸ਼ ਕਹਿਣ ਲੱਗੇ ਨਹੀਂ ਤੁਸੀਂ ਧੀ ਨੂੰ ਮਾਰਿਆ ਤੁਹਾਡੇ ਹੱਥ ਦਾ ਨਹੀਂ ਧੀ ਨਾ ਪਾਇਓ ਜਿਉਂਦੀ ਉਹ ਹੱਥ ਜੋੜਦੇ ਨੇ ਬਾਬਾ ਜੀ ਗਲਤੀ ਹੋ ਗਈ ਉਹ ਜਿਉਂਦੀ ਲੜਕੀ ਨੂੰ ਤੁਸੀਂ ਘੜੇ ਚ ਪਾ ਕੇ ਨਾ ਪਾਇਓ ਉਹਦੇ ਪੇਟ ਚੋਂ ਇੱਕ ਐਸਾ ਮਹਾਂਬਲੀ ਯੋਧਾ ਪੈਦਾ ਹੋਣਾ ਹੈ ਜਿਹੜਾ ਤੁਹਾਡਾ ਹੀ ਨਹੀਂ ਆਪਣੇ ਨਾਨਕੇ ਦਾਦਕਿਆਂ ਦਾ ਹੀ ਨਹੀਂ ਸਾਰੇ ਪੰਥ ਦਾ ਨਾਮ ਉੱਚਾ ਕਰੇ ਐਸਾ ਪੁੱਤਰ ਪੈਦਾ ਹੋਏਗਾ ਐਸਾ ਪੁੱਤਰ ਪੈਦਾ ਹੋਏਗਾ ਜਾਓ ਕੱਢੋ ਫਿਰ ਘੜੇ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ ਕੱਢਿਆ ਇੱਕ ਵਾਰੀ ਤੇ ਦੱਬ ਦਿੱਤਾ ਸੀ ਧਰਤੀ ਚ ਮਹਾਂਪੁਰਸ਼ਾਂ ਨੇ ਫਿਰ ਮੱਤ ਦਿੱਤੀ ਉਹ ਸਿਆਣੇ ਬਣ ਜਾਓ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਕੌਣ ਭੁੱਲਿਆ ਉਹਦੀ ਮਾਤਾ ਨੂੰ ਕੌਣ ਭੁੱਲਿਆ ਚਮਕਦਾ ਨਾਮ ਅੱਜ ਉਹਨਾਂ ਦਾ ਇਸ ਕਰਕੇ ਜਿਹਦੇ ਵੀ ਕਰਮ ਨੇ ਨਾਲ ਨੇ ਸਭ ਨੇ ਪੁੱਤਰ ਵਿਆਹੁਣੇ ਨੇ ਕਿਸੇ ਦੇ ਨਿੱਕੇ ਬੱਚੇ ਨੇ ਅੱਜ ਕਿਸੇ ਨੇ 10 ਸਾਲਾਂ ਨੂੰ ਕਿਸੇ ਨੇ 15 ਸਾਲਾਂ ਨੂੰ ਪਰ ਕਦੇ ਵੀ ਕਿਸੇ ਤੋਂ ਮੰਗਣਾ ਨਹੀਂ ਆਪਣੀ ਮਰਜ਼ੀ ਨਾਲ ਆਪਣੀ ਧੀ ਨੂੰ ਅਗਲਾ ਜੋ ਮਰਜ਼ੀ ਦੇ ਕਦੇ ਨਹੀਂ ਮੰਗਣਾ ਇਹ ਅਰਦਾਸ ਕਰਿਓ ਫਿਰ ਸਤਿਗੁਰੂ ਕਿਰਪਾ ਕਰਨਗੇ ਇਹ ਬੜੀ ਭੈੜੀ ਬਿਮਾਰੀ ਹੈ ਜਿਹੜੀ ਸਾਡੇ 'ਚ ਪਈ ਹੋਈ ਪਹਿਲਾਂ ਗਲਤੀ ਹੋ ਗਈ ਅਰਦਾਸ ਕਰ ਦਿਓ ਤੇ ਜੰਮਦੀ ਧੀ ਨੂੰ ਜਿੰਨੇ ਮਾਰ ਦਿੱਤਾ ਏਦੂ ਵੱਡਾ ਪਾਪ ਕੋਈ ਨਹੀਂ ਦੁਨੀਆਂ ਵਿੱਚ ਉਹ ਪਾਪ ਹੈ ਜਿਹਨੇ ਤੈਨੂੰ ਲੈ ਬੈਠਣਾ ਇੱਕ ਨਿੱਕੇ ਜੇ ਬੱਚੇ ਨੂੰ ਜਨਮ ਲੈਣ ਤੋਂ ਪਹਿਲਾਂ ਮਾਰ ਦੇਣਾ ਇਹ ਬਹੁਤ ਵੱਡਾ ਪਾਪ ਹੈ ਇਹਦੇ ਤੋਂ ਬਚੋ ਸੋ ਸਤਿਗੁਰ ਕਿਰਪਾ ਕਰਨ ਫਿਰ ਜਿਹੜਾ ਬੀਜਿਆ ਫਿਰ ਵੱਢਣਾ ਪੈਣਾ ਜਦੋਂ ਪਿਆ ਨਾ ਵੱਢਣਾ ਫਿਰ ਸਿਆਣਿਆਂ ਕੋਲ ਭੱਜੇ ਫਿਰਦੇ ਨੇ ਪਤਾ ਨੀ ਜੀ ਕੀ ਹੋ ਗਿਆ ਖੇਡ ਵਰਤ ਕੀ ਕਿਸੇ ਦਾ ਬੁਰਾ ਤੇ ਕੀਤਾ ਨੀ ਮਹਾਰਾਜ ਕਹਿੰਦੇ ਨਹੀਂ ਤੈਨੂੰ ਵਹਿਮ ਹੈ ਮਾੜੇ ਜੀ ਮਨ ਚ ਝਾਤੀ ਮਾਰ ਕਦੇ ਨਾ ਕਦੇ ਜ਼ਿੰਦਗੀ ਵਿੱਚ ਕੋਈ ਕੀਤਾ ਹੋਣਾ ਕਰਮ ਜਿਹਦਾ ਫਲ ਮਿਲ ਰਿਹਾ ਫਿਰ ਦੁਖੀ ਹੋਣਾ ਪੈਗਾ ਪੜਿਓ ਧਾਰਨਾ ਫਲਾਣਾ ਮਾਰ ਗਿਆ ਫਲਾਣਾ ਆ ਕਰ ਗਿਆ ਫਲਾਣਾ ਉਹ ਕਰ ਗਿਆ ਬਾਬਾ ਜੀ ਫਲਾਣਾ ਟੂਣਾ ਕਰ ਗਿਆ ਫਲਾਣਾ ਸਾਡੇ ਘਰ ਜਵੈਣ ਸੁੱਟ ਗਿਆ ਫਲਾਣਾ ਸਰੋਂ ਖਲਾਰ ਗਿਆ ਕੋਈ ਕੁਛ ਨਹੀਂ ਕਰਦਾ ਜੇ ਤੇਰੇ ਕਰਮ ਸਾਥ ਦਿੰਦੇ ਹੋਣਗੇ ਕਿਸੇ ਦੀ ਹਿੰਮਤ ਹੀ ਕੋਈ ਨਹੀਂ ਕੋਈ ਕੁਛ ਕਰ ਜਾਵੇ
ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ
ਯਾਦ ਰੱਖੀ
ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ
ਹੈ ਉਹ ਸਾਨੂੰ ਵੱਢਣਾ ਪੈਣਾ, ਉਹਦਾ ਕਰਮ ਦਾ ਫਲ ਭੋਗਣਾ ਪੈਣਾ। ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ ਉਹ ਚੰਦੂਆ ਗੱਲ ਸੁਣ ਲੈ, ਅਸੀਂ ਤੈਨੂੰ ਕਹਿਣਾ ਕੁਛ ਨਹੀਂ, ਤੱਤੀ ਤਵੀ ਤੇ ਬਿਠਾ ਸੀ ਚਰੇਤਾ ਪਾ, ਉਬਲਦੀ ਦੇਗ ਚੋ ਬਾਲ ਦੇ, ਮੈਂ ਕੁਝ ਕਹਿਣਾ ਨਹੀਂ ਪਰ ਯਾਦ ਰੱਖੀ ਤੈਨੂੰ ਤੇਰੇ ਕਰਮ ਨੇ ਮਾਫ ਨਹੀਂ ਕਰਨਾ। ਹੋ ਸਕਦਾ ਰਿਸ਼ਤੇਦਾਰ ਮਾਫ ਕਰ ਦੇਣ, ਬੱਚੇ ਮਾਫ ਕਰ ਦੇਣ, ਧੀਆਂ ਪੁੱਤਰ ਮਾਫ ਕਰ ਦੇਣ, ਜੱਜ ਮਾਫ ਕਰ ਦੇਵੇ, ਅਦਾਲਤਾਂ ਮਾਫ ਕਰ ਦੇਣ, ਪੁਲਿਸ ਥਾਣੇ ਚੋਂ ਬਚ ਜੇ, ਹੋ ਸਕਦਾ ਤੈਨੂੰ ਜਮਦੂਤ ਵੀ ਮਾਫ ਕਰ ਦੇਣ, ਪਰ ਕਰਮ ਮਾਫ ਨਹੀਂ ਕਰਦੇ, ਉਹਦਾ ਫਲ ਭੋਗਣਾ ਹੀ ਪੈਂਦਾ। ਤੇ ਕਰਮ ਬਣਦੇ ਕਿੱਥੇ ਨੇ? ਸੰਗਤ ਵਿੱਚ ਆ ਕੇ। ਸੰਗਤ ਵਿੱਚ ਆਪਾਂ ਆਏ ਹਾਂ ਨਾ, ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਲਓ ਜੀ ਐਵੇਂ ਗਏ ਰਾਤ ਨੂੰ ਟਾਈਮ ਖਰਾਬ ਕੀਤਾ, ਕੀ ਫਾਇਦਾ ਹੋਇਆ। ਪਰ ਨਹੀਂ, ਇੱਥੇ ਆਉਣ ਦਾ ਬੜਾ ਵੱਡਾ ਫਲ ਹੈ। ਕਈ ਵਾਰੀ ਆਪਾਂ ਆਪਣੀ ਜ਼ਿੰਦਗੀ ਵਿੱਚ ਕਈ ਵਾਰੀ ਐਸਾ ਵੇਖਿਆ, ਹਰ ਇੱਕ ਦੀ ਜ਼ਿੰਦਗੀ 'ਚ ਹੀ ਹੁੰਦਾ ਕਿ ਬਿਜਲੀ ਵਾਲੀ ਤਾਰ ਨੂੰ ਹੱਥ ਲੱਗ ਗਿਆ, ਕਰੰਟ ਤੇ ਬੜਾ ਵੱਜਿਆ ਪਰ ਬਚਦਾ ਮਰਦਾ ਮਰਦਾ ਬਚ ਗਿਆ, ਪਿੱਛੋਂ ਕਿਸੇ ਨੇ ਤਾਰ ਕੱਟਤੀ ਜਾਂ ਲਾਈਟ ਹੀ ਚਲੀ ਗਈ ਪਿੱਛੋਂ, ਫਿਰ ਆ ਕੇ ਦੱਸਦਾ ਲੋਕਾਂ ਨੂੰ ਅੱਜ ਤੇ ਬਸ ਮਰਦਾ ਮਰਦਾ ਹੀ ਬਚਿਆ, ਪਤਾ ਨਹੀਂ ਕਿਵੇਂ ਬਚ ਗਿਆ, ਮਰਨ ਦਾ ਬਚਣ ਦਾ ਹੀਲਾ ਕੋਈ ਨਹੀਂ। ਜਾਂ ਕਹੇਗਾ ਮੋਟਰਸਾਈਕਲ ਲਈ ਜਾਂਦਾ ਸੀ, ਬਸ ਗੱਡੀ ਉੱਤੇ ਆ ਚੜੀ ਸੀ, ਬਚ ਗਿਆ। ਸਾਡੀ ਜ਼ਿੰਦਗੀ 'ਚ ਘਟਨਾ ਰੋਜ਼ ਵਾਪਰਦੀ ਵੀ ਆ, ਵੇਖੋ ਜੀ ਮਰ ਚ ਲਿਆ ਸੀ ਬਸ ਪਤਾ ਨਹੀਂ ਕਿਵੇਂ ਬਚ ਗਿਆ, ਬ੍ਰੇਕ ਲੱਗ ਗਈ ਨਹੀਂ ਤੇ ਬਚਣ ਵਾਲਾ ਹੀਲਾ ਨਹੀਂ ਸੀ। ਜਦੋਂ ਸਾਡਾ ਐਕਸੀਡੈਂਟ ਹੋਇਆ ਸੀ ਨਾ, ਸਾਡਾ ਇੱਕ ਸਿੰਘ ਡਿੱਗਿਆ, ਉੱਤੋਂ ਦੀ ਉਹਦੇ ਗੱਡੀ ਲੰਘ ਗਈ, ਵਿਚਾਲੇ ਆ ਗਿਆ ਚਾਰੇ ਟਾਇਰਾਂ ਦਾ, ਬਚ ਗਿਆ। ਹੁਣ ਸਾਧ ਸੰਗਤ ਕਿੰਨੇ ਬਚਾਇਆ ਉਦੋਂ, ਜਦੋਂ ਗੱਡੀ ਤੇਰੇ ਉੱਤੇ ਆ ਚੜੀ ਤੂੰ ਕਿਵੇਂ ਬਚ ਗਿਆ, ਤਾਰ ਨੂੰ ਹੱਥ ਲੱਗ ਗਿਆ ਬਚ ਕਿਵੇਂ ਗਿਆ, ਕੇਸ ਪੈ ਗਿਆ ਬਚ ਕਿਵੇਂ ਗਿਆ, ਦਵਾਈ ਚੜ ਗਈ ਬਚ ਕਿਵੇਂ ਗਿਆ ਤੂੰ, ਉਦੋਂ ਕਿੰਨੇ ਬਚਾਇਆ? ਉਦੋਂ ਕਰਮ ਨੇ ਬਚਾਇਆ। ਤੇ ਕਰਮ ਕਿਹੜਾ ਸੀ? ਇੱਥੇ ਜਮ੍ਹਾਂ ਹੋ ਰਹੇ ਨੇ, ਇਹਦਾ ਫਲ ਜ਼ਿੰਦਗੀ 'ਚ ਕਦੇ ਨਾ ਕਦੇ ਜ਼ਰੂਰ ਮਿਲੇਗਾ। ਜਮ੍ਹਾਂ ਕਰ ਚੱਲੇ ਹਾਂ ਆਪਾਂ, ਤੇ ਤਾਰਦੇ ਵੀ ਕਰਮ ਨੇ, ਜਦੋਂ ਮਾਰਦੇ ਨੇ ਮਾਰਦੇ ਵੀ ਕਰਮ ਨੇ, ਮਾਰਦੇ ਵੀ ਕਰਮ ਨੇ, ਉਹ ਜਮ੍ਹਾਂ ਹੁੰਦੇ ਨੇ। ਉਹ ਕਿੱਥੇ? ਹੁਣ ਇੱਥੇ ਚੰਗੇ ਕਰ ਰਹੇ ਹੋ, ਕੱਲ੍ਹ ਨੂੰ ਸ਼ਾਮ ਨੂੰ 5 ਵਜੇ ਪਤਾ ਲੱਗਣਾ ਠੇਕੇ ਤੇ ਜਾ ਕੇ, ਫਿਰ ਉੱਧਰ ਦੂਜੇ ਜਮ੍ਹਾਂ ਹੋ ਜਾਂਦੇ, ਉਹ ਵੀ ਜਮ੍ਹਾਂ ਹੋ ਰਹੇ। ਆ ਚੰਗੇ ਕਰਮ ਜਮ੍ਹਾਂ ਹੋ ਗਏ, ਇਹਦਾ ਫਲ ਸਾਡੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜ਼ਰੂਰ ਮਿਲੇਗਾ, ਫਲ ਮਿਲਦਾ ਹੈ। ਮੈਨੂੰ ਕਈ ਕਹਿਣਗੇ ਬਾਬਾ ਜੀ ਤੁਹਾਡੀ ਬਾਂਹ ਟੁੱਟ ਗਈ, ਕੀ ਹੋ ਗਿਆ ਜੀ? ਐਕਸੀਡੈਂਟ ਹੋਇਆ ਨਾ ਜਦੋਂ, ਤੇ 3 ਥਾਂ ਤੋਂ ਬਾਂਹ ਫ੍ਰੈਕਚਰ ਹੋਈ, ਬਾਂਹ ਟੁੱਟ ਗਈ। ਮੈਂ ਕਿਹਾ ਲੋਕਾਂ ਦੇ ਘਰ ਵਿੱਚ ਜਾ ਕੇ ਰਸਗੁੱਲੇ ਵੀ ਤੇ ਮੈਂ ਹੀ ਖਾਂਦਾ, ਬਾਂਹ ਤੇ ਟੁੱਟਣੀ ਨਹੀਂ ਸੀ। ਕਰਮ ਦਾ ਫਲ ਹੁੰਦਾ, ਕੋਈ ਨਾ ਕੋਈ ਸਾਡਾ ਜਿਹੜਾ ਕਰਮ ਹੈ ਉਹ ਸਾਹਮਣੇ ਆ ਜਾਂਦਾ ਜ਼ਿੰਦਗੀ ਵਿੱਚ, ਕਦੇ ਨਾ ਕਦੇ ਫਲ ਮਿਲਦਾ। ਸੋ ਇਸ ਕਰਕੇ ਜਿਉਂ ਜਿਵੇਂ ਆਪਾਂ ਲੋਕਾਂ ਦੇ ਘਰਾਂ ਦਾ ਸ਼ਗੀ ਪਰ ਲੈਣਾ ਵੀ ਪੈਂਦਾ ਹੀ ਹੈ, ਬਾਕੀ ਨਾਮ ਵੈਸੇ ਵਾਧੂ ਦਾ ਬਦਨਾਮ ਹੁੰਦਾ। ਜਿੱਥੇ ਮੈਨੂੰ ਕਹਿੰਦੇ ਬਾਬਾ ਜੀ ਬਦਾਮ ਖਾ ਲਓ, ਮੈਂ ਕਿਹਾ ਮੈਂ ਨਹੀਂ ਖਾਣੇ, ਕਹਿੰਦੇ ਜੀ ਛਕ ਲਓ, ਮੈਂ ਕਿਹਾ ਨਹੀਂ, ਛਕਦੇ ਛੁਕਦੇ ਤਾਂ ਘੱਟ ਹੀ ਹੁੰਦੇ ਨੇ ਪਰ ਨਾਮ ਜ਼ਿਆਦਾ ਬਦਨਾਮ ਹੁੰਦਾ, ਬਾਬੇ ਬਦਾਮ ਖਾਂਦੇ ਨੇ। ਕਈ ਵੈਸੇ ਕਹਿੰਦੇ ਨਾ ਵੇਖ ਕੇ ਬੜੀ ਮੌਜ ਲੱਗੀ ਬਾਬਿਆਂ ਨੂੰ, ਨਾਲ ਹੀ ਚੱਲੀਏ, ਮੈਂ ਜਿੱਥੇ ਜਾਵਾਂ ਨਾ 5-7 ਜਣੇ ਜ਼ਰੂਰ ਤਿਆਰ ਹੋ ਜਾਣਗੇ, ਨੌਜਵਾਨ ਮੁੰਡੇ ਜਾਂ ਬੱਚੇ ਰੋਣਗੇ, ਅਸੀਂ ਤਾਂ ਨਾਲ ਹੀ ਜਾਣਾ ਜੀ, ਅਸੀਂ ਤਾਂ ਪੜ੍ਹਾਈ ਕਰਨੀ ਵੀ ਨਹੀਂ ਹੁਣ, ਅਸੀਂ ਤਾਂ ਪੜ੍ਹਨਾ ਹੀ ਨਹੀਂ, ਅਸੀਂ ਤਾਂ ਚਿਮਟੇ ਵਜਾਵਾਂਗੇ ਵੇਖ ਕੇ। ਇਹਨਾਂ ਨੂੰ ਬੜੀ ਮੌਜ ਆ, ਚੰਗੇ ਰਸਗੁੱਲੇ ਖਾਂਦੇ, ਤਾਂ ਪਤਾ ਲੱਗੇ ਨਾ ਵੀ 10-10 ਘੰਟੇ ਸਫ਼ਰ ਕਰਦੇ ਆ, ਤੇ 5-5 ਘੰਟੇ ਚੌਂਕੜਾ ਮਾਰ ਕੇ ਦੀਵਾਨ 'ਚ ਬਹਿਣਾ ਪੈਂਦਾ, ਤੇ 3-3 ਰੋਜ਼ ਦੀਵਾਨ ਲਾਉਣੇ ਪੈਂਦੇ ਨੇ, ਫਿਰ ਕਛਹਿਰੇ ਤੌਲੀਏ ਛੱਡ ਕੇ ਭੱਜਦੇ ਨੇ, ਫਿਰ ਨਹੀਂ ਧਿਆਉਂਦੇ ਮੁੜ ਕੇ, ਤੇ ਵਿਰਾਗ ਲੱਗਦਾ ਲੱਗਦਾ 5-4 ਦਿਨਾਂ ਵਾਸਤੇ ਹੀ ਹੈ। ਸਭ ਵਿਰਾਗੀ ਹੋ ਕੇ ਆਉਂਦੇ ਨੇ, ਪਰ ਆਉਂਦੇ ਵੀ ਉਹ ਨੇ। ਕਈ ਪਿੰਡਾਂ ਦੇ ਵਿੱਚ ਮੈਂ ਵੇਖਿਆ, ਬਾਬਾ ਜੀ ਸਾਡਾ ਮੁੰਡਾ ਪੜ੍ਹਦਾ ਨਹੀਂ, ਪੜ੍ਹਨੇ ਪਾਇਆ ਪੜ੍ਹਿਆ ਨਹੀਂ, ਕੰਮ ਸਿਖਾਇਆ ਸਿੱਖਿਆ ਨਹੀਂ, ਘਰ ਦੇ ਕੰਮ ਲਾਇਆ ਤਾਂ ਨਹੀਂ ਕੀਤਾ, ਟਰੈਕਟਰ ਸਿਖਲਾਇਆ ਤਾਂ ਨਹੀਂ ਚੱਲਿਆ, ਬਾਬਾ ਜੀ ਕੱਖ ਨਹੀਂ ਕਰਦਾ, ਇਹਨੂੰ ਤੁਸੀਂ ਲੈ ਜਾਓ। ਜਿਹੜਾ ਘਰ 'ਚ ਕੁਛ ਨਹੀਂ ਕਰਦਾ ਕਹਿੰਦੇ ਇਹਨੂੰ ਤੁਸੀਂ ਲੈ ਜਾਓ। ਤੇ ਮੈਨੂੰ ਅੱਜ ਤੱਕ ਕੋਈ ਬੰਦਾ ਐਸਾ ਨਹੀਂ ਮਿਲਿਆ ਜਿਹਨੇ ਕਿਹਾ ਹੋਵੇ ਬਾਬਾ ਜੀ 10,000 ਇਹ ਕਮਾਉਂਦਾ, ਇਹਨੂੰ ਤੁਸੀਂ ਲੈ ਜਾਓ। ਵੀ 10,000 ਰੁਪਈਆ ਕਮਾਉਂਦਾ ਇਹਨੂੰ ਉੱਥੋਂ ਪਰਮੇਸ਼ਰ ਦੁਆਰ ਤੋਂ ਹੀ ਭੇਜ ਦਿਆ ਕਰੋ ਨੌਕਰੀ, ਉੱਥੇ ਆਇਆ ਕਰੋ, ਮਹੀਨੇ ਬਾਅਦ ਤੁਹਾਨੂੰ ਦੇ ਦਿਆ ਕਰੋ। ਨਾ ਨਾ, ਉਹ ਲੈ ਜਾਓ ਜਿਹੜਾ ਤੁਹਾਡੇ ਘਰਾਂ 'ਚ ਕੱਖ ਨਹੀਂ ਕਰਦਾ, ਕਹਿਣਗੇ ਨਖੱਟੂ ਇਹਨੂੰ ਤੁਸੀਂ ਲੈ ਜਾਓ। ਵੇਖੋ ਲੋਕਾਂ ਦਾ ਕੀ ਹਾਲ। ਪਰ ਚਲੋ ਕੋਈ ਗੱਲ ਨਹੀਂ, ਜਿਹੋ ਜਿਹੇ ਮਰਜ਼ੀ ਇੱਥੇ ਆ ਕੇ ਮਹਾਰਾਜ ਦੀ ਕਿਰਪਾ ਹੁੰਦੀ, ਸੰਗਤ ਨਾਲ ਰੰਗਤ ਚੜ ਜਾਂਦੀ ਹੌਲੀ ਹੌਲੀ, ਸਭ ਵਿਗੜੇ ਸੁਧਰ ਜਾਂਦੇ, ਸਤਿਗੁਰਾਂ ਦੀ ਕਿਰਪਾ ਹੋ ਜਾਂਦੀ। ਪਰ ਹਾਲ ਸਾਰਿਆਂ ਦਾ ਇਹੀ ਹੈ, ਕੰਮ ਨਾ ਕਰੋਗੇ ਘਰ ਵਾਲੇ ਕਹਿਣਗੇ ਚੱਲਿਆ ਜਾਏ, ਕੋਈ ਗੱਲ ਨਹੀਂ, ਪੈਸਾ ਕਮਾ ਕੇ ਲਿਆਉਂਦੇ ਲਿਆਓਗੇ, ਛੱਡਣ ਨੂੰ ਤਿਆਰ ਨਹੀਂ, ਦੁੱਧ ਦੇਣਗੇ, ਬੜਾ ਕੁਝ ਮਿਲੇਗਾ, ਸਭ ਸੇਵਾ ਇਸੇ ਕਰਕੇ ਕਰਦੇ। ਚੰਦੂ ਅਸੀਂ ਤੈਨੂੰ ਕਹਿਣਾ ਕੁਝ ਨਹੀਂ, ਪਰ ਯਾਦ ਰੱਖੀ ਤੈਨੂੰ ਤੇਰੇ ਕਰਮ ਨੇ ਮਾਫ ਨਹੀਂ ਕਰਨਾ। ਆ ਜੇਠ ਦਾ ਮਹੀਨਾ ਸੀ, ਛਬੀਲਾਂ ਲਾਉਂਦੇ ਹਾਂ ਆਪਾਂ ਸੜਕਾਂ ਤੇ, ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਂਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਨੂੰ ਚੰਦੂ ਕਹਿੰਦਾ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਮਹਾਰਾਜ ਕਹਿੰਦੇ ਨਹੀਂ ਕਰਨਾ। ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖੀ ਹੈ ਇਹਦੇ ਵਿੱਚ ਇਸਲਾਮ ਦੀ ਵਡਿਆਈ ਕਰੋ। ਮਹਾਰਾਜ ਕਹਿੰਦੇ ਨਹੀਂ, ਜੋ ਸੱਚੀ ਗੱਲ ਆ ਉਹੀ ਲਿਖਣੀ, ਐਵੇਂ ਨਹੀਂ ਕੋਈ ਗੱਲਾਂ ਲਿਖਣੀ। ਬਾਣੀ 'ਚ ਜੋ ਹੈ ਨਰੋਲ ਸੱਚ ਹੈ। ਇਹ ਧੁਰ ਦਰਗਾਹ ਚੋਂ ਆਈ ਬਾਣੀ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਨਾਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਹਦੇ ਬਰਾਬਰ ਕੋਈ ਨਹੀਂ, ਇਹਦੇ 'ਚ ਨਹੀਂ, ਅਸੀਂ ਰਲਾ ਨਹੀਂ ਕਰਨਾ। ਔਰੰਗ ਉਸ ਸਮੇਂ ਚੰਦੂ ਕਹਿਣ ਲੱਗਾ, ਅੱਛਾ ਫਿਰ ਤੁਹਾਨੂੰ ਆ ਦੁੱਖ ਝੱਲਣੇ ਪੈਣੇ। ਚੰਦੂ ਨੇ ਬੰਦ ਕਰਤਾ, ਕਹਿੰਦਾ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਮਹਾਰਾਜ ਕਹਿੰਦੇ ਆਪਣੇ ਵਰਗਾ ਲੱਭ ਲੈ, ਗੁਰੂ ਘਰ ਨੂੰ ਮੋਰੀ ਦੱਸਦਾ, ਆਪਣੇ ਘਰ ਨੂੰ ਚੁਬਾਰਾ ਦੱਸਦਾ, ਆਪਣੇ ਵਰਗਾ ਲੱਭ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਮੇਰੀ ਇਹਦੇ ਵਿੱਚ ਬਹੁਤ ਤੁਹੀਨ ਹੁੰਦੀ ਹੈ। ਲੋਕ ਕਹਿੰਦੇ ਨੇ ਮਹਾਰਾਜ ਨੇ ਜੀ ਲੜਕੀ ਦਾ ਰਿਸ਼ਤਾ ਮੋੜਤਾ, ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ, ਕਿਰਪਾ ਕਰੋ ਮੇਰੀ ਲੜਕੀ ਦਾ ਰਿਸ਼ਤਾ ਲੈ ਲਓ। ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ, ਸੰਗਤ ਦਾ ਬਚਨ ਨਹੀਂ ਮੋੜ ਸਕਦੇ। ਜੰਗੀਰਾਂ ਮਿਲ ਲਗੀਆਂ, ਮਹਾਰਾਜ ਮੇਰੀ, ਮੈਂ ਬਹੁਤ ਕੁਝ ਆਪਣੀ ਧੀ ਨੂੰ ਦਾਜ ਦਿਆਂਗਾ। ਮਹਾਰਾਜ ਕਹਿਣ ਲੱਗੇ ਸਾਨੂੰ ਦਾਜ ਨਹੀਂ, ਅਸੀਂ ਤੇ ਸੰਗਤ ਦਾ ਬਚਨ ਮੰਨਣਾ, ਜੋ ਮਰਜ਼ੀ ਹੋ ਜਾਏ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਚੰਦੂ ਨੇ ਫਿਰ ਵਿਉਂਤਾ ਬਣਾ ਬਣਾ ਕੇ ਬਾਦਸ਼ਾਹ ਦੇ ਕੰਨ ਭਰੇ, ਕਹਿ ਕੇ ਮਹਾਰਾਜ ਬਾਦਸ਼ਾਹ ਨੂੰ ਆਪਣੇ ਘਰ ਗ੍ਰਿਫਤਾਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਰਾਇਆ, ਮਹਾਰਾਜ ਨੂੰ ਗ੍ਰਿਫਤਾਰ ਕੀਤਾ। ਕਹਿੰਦਾ ਸ਼ਕਨ ਨੂੰ ਪ੍ਰਸ਼ਾਦਾ ਨਹੀਂ ਦੇਣਾ, ਪੀਣ ਨੂੰ ਪਾਣੀ ਨਹੀਂ ਦੇਣਾ, ਜੇ ਪ੍ਰਸ਼ਾਦਾ ਮੰਗਣ 1,00,000 ਰੁਪਈਆ ਦੇ ਕੇ ਫਿਰ ਪ੍ਰਸ਼ਾਦਾ ਇੱਕ ਦੇਣਾ, ਜੇ ਪਾਣੀ ਮੰਗਣ ਗਲਾਸ ਪਾਣੀ ਦਾ ਤਾਂ ਦੇਣਾ 1,00,000 ਰੁਪਈਆ ਲੈ ਕੇ। ਮਹਾਰਾਜ ਕਹਿੰਦੇ ਉਹ ਚੰਦੂ ਤੇਰੇ ਘਰ ਦਾ ਪ੍ਰਸ਼ਾਦਾ ਸਾਡੇ ਵਾਸਤੇ ਜ਼ਹਿਰ ਹੈ। ਤੂੰ ਕਹਿੰਦਾ ਤੇਰੇ ਘਰ ਦਾ ਪ੍ਰਸ਼ਾਦਾ 1,00,000 ਰੁਪਈਆ ਦੇ ਕੇ ਛਕ ਲਈਏ, ਉਹ ਤੇਰੇ ਘਰ ਦਾ ਪ੍ਰਸ਼ਾਦਾ ਤੇ ਤੂੰ 1,00,000 ਰੁਪਈਆ ਦੇਵੇਂ, ਅਸੀਂ ਤਾਂ ਨਹੀਂ ਛਕਦੇ। ਤੇਰੇ ਪਾਪੀ ਦੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ, ਤੇਰੇ ਘਰ ਦਾ ਅਸੀਂ ਪਾਣੀ ਨਹੀਂ ਪੀਣਾ, ਅੰਨ ਜਲ ਨਹੀਂ ਅਸੀਂ ਛਕਣਾ। ਮਹਾਰਾਜ ਨੇ ਜਵਾਬ ਦੇ ਦਿੱਤਾ, ਮਹਾਰਾਜ ਨੂੰ ਅੰਦਰ ਬੰਦ ਕੀਤਾ। ਸਾਧ ਸੰਗਤ ਇੱਕ ਜੇਲ੍ਹ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਚੌਂਕੜਾ ਮਾਰਿਆ ਹੋਇਆ, ਜੇਲ੍ਹ ਵਿੱਚ ਵੀ ਸਮਾਧੀ ਲੱਗੀ ਹੋਈ। ਰੱਬ ਦੇ ਪਿਆਰੇ ਤੇ ਜਿੱਥੇ ਬਹਿ ਜਾਣ ਉਹਨਾਂ ਵਾਸਤੇ ਕੋਈ ਫਰਕ ਨਹੀਂ ਹੁੰਦਾ। ਮੈਂ ਬੇਨਤੀ ਕਰ ਰਿਹਾ ਸੀ ਤੁਹਾਡੇ ਚਰਨਾਂ 'ਚ, ਬਾਣੀ ਪੜਨ ਨਾਲ ਮਨ ਕਰੜਾ ਇੰਨਾ ਹੋ ਜਾਂਦਾ ਕਿ ਦੁੱਖ ਵੀ ਸੌਖੀ ਲੱਗਦਾ। ਮਹਾਰਾਜ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਵਾਸਤੇ ਤੇ ਉਹੀ ਆਨੰਦ ਹੈ, ਭਾਵੇਂ ਜੇਲ੍ਹਾਂ 'ਚ ਬੈਠੇ ਨੇ ਭਾਵੇਂ ਜਿੱਥੇ ਮਰਜ਼ੀ ਬੈਠੇ ਨੇ, ਆਨੰਦ ਹੀ ਆਨੰਦ ਹੈ ਬਸ।